सतनाम श्री वाहे गुरु साहेब जी, सोरठ मोहल्ला पंजवा, मेरा सतगुर रखवाला हुआ, तार कृपा प्रभ हाथ दे रखया, हर गोविंद नवा निरोआ, मेरा सतगुर रखवाला हुआ, तार कृपा प्रभ हाथ दे रखया, हर गोविंद नवा निरोआ, रहाओ ताप गया प्रभ आप मिटाया, जन की लाज रखाई, साध संगत ते सब फल पाए, सतगुर कै बल जाई, हलत पलत प्रभ दोवें सवारे, हमरा गुण अवगुण ना बिचारिया, अटल बचन नानक गुर तेरा, सफल कर मस्तक धारिया, हलत पलत प्रभ दोवें सवारे, हमरा गुण अवगुण ना बिचारिया, अटल बचन नानक गुर तेरा, सफल कर मस्तक धारिया, वाहिगुरु जी का खालसा, वाहिगुरु जी की फतेह।
परम सन्मानी योग जुगो जुग अटल चवर शत्र तख दे मालिक, दया सिंध कृपा निद गुरता गद्दी ते विराजमान सतगुरु, धन धन आद साहिब श्री गुरु ग्रंथ साहिब महाराजिया दी पावन पवित्र हजूरी अंदर जुड़ बैठे सर्वत्र माई भाई बहुत वड्या पागां वाले हो, जिन्हां उत्ते धन धन सतगुरु गुरु रामदास साहिब सच्चे पातशाह जिया ने अपार बख्शिश कृपा करके सचखंड श्री हरिमंदर साहिब जी दे दर्शन निदार करन दा सुभाग बख्शिश कीता है। अमृत वेले सतगुर सच्चे पातशाह जिया ने प्रकाशमान हो करके अपन सारियां नूं जो मुख वाक समुची मानवता दे कल्याण हित हुक्मनामा बख्शिश कीता है, इस पावन मुख वाक दी विचार कथा श्रवण करन वास्ते आप जी जुड़ बैठे हो। आओ सब तो पहला करो कृपालता, सारी संगत आसीस बख्शो और हाजरी लवाओ, कोई भी रसना वंजी ना रवे, जिन्निया संगतां गुरु दरबार विच जुड़ियां हन जां दूर दरेडे कोई किसे सेवा विच मशरूफ है, देश विदेश और घरां विच बह के आधुनिक टीवी दे माध्यम राही आप जी हाजरियां भर रहे हो, एक बार लवाओ हाजरी, दोवें हथ जोड़ के श्री गुरु ग्रंथ साहिब महाराज जी दे चरणां दा ध्यान धर के अखो जी वाहे गुरु जी का खालसा वाहे गुरु जी की फतेह। सतगुरु दी नदर जड़ी है साध संगत तो बहुत वडमुली है, गुरु दी नदर दी बहुत वड्डी अहमियत है, इसलिए वार वार श्री गुरु ग्रंथ साहिब महाराज दी वाणी विच सतगुरु दी नदर दी भी वड्याई है। इनू महाराज बाणी अंदर कहणगे सिख दे जीवन विच लखां ही खुशियां पातशाहियां महसूस हो सकदियां ने, उहनू आ सकदियां ने उहदे जीवन विच, पर शर्त इक है जे सतगुर दी नदर होवे। फिर नदर दी डेफिनेशन परिभाषा उह वी गुरु ग्रंथ साहिब महाराज जी ने कही, नदर ये नहीं है कि किसी को बहुत धन दौलत पदार्थ आ गया आप कहने जी बहुत नदर है रब की, कारोबार बहुत चल पिया रब की बहुत नदर है, बच्चे विदेश में चले गए नहीं जी नदर हो गई। दुनियावी तौर पर यह सब कुछ भी सतगुरु की कृपा नाल मिलता है, पर जदों तुसी नदर की परिभाषा में जाओगे उदो महाराज ने कहा भाई जिस नूं गुरु ने कृपा करके अपनी याद बख्श दिती है, जिस नूं गुरु ने त्रुट के अपनी प्रीत बख्श दिती, जिस सिख नूं गुरु ने त्रुट के अपना नाम बख्श दिता, समझो उहदे उत्ते नदर है, भावें उह निमख मात्र ही नाम जपदा। महाराज जी नाम विच ही नदर क्यों? क्योंकि जिहड़े दुनियावी पदार्थ ने साध संगत उन्होंने दूसरा पासा जेड़ा वह हमेशा ही दुख होंदा है, हर सुख का दूजा पासा दुख है, हर खुशी का दूसरा पासा गम है, तंदुरुस्ती का रोग खुशी का गम हरख का सोग, इस संसार विच दोए चीजा बदलदियां रहिंदियां ने। पर जदों गुरु की नदर कही उदों महाराज ने कहा गुरु नाम दिंदा है और सिखो नाम ओ नदर है जिहड़ी तुहानूं दुख विच वी रोग विच वी घाटे विच वी सोग विच वी तंदुरुस्त रखदी है, और गुरु की नज़र घाटे विच वी महसूस नहीं होण दिंदी कि घाटा पिया, उहनूं लगदा लाभ ही लाभ है, कोई नुकसान नहीं होया लाभ ही लाभ है, कोई भी चीज सोग नहीं है खुशी ही खुशी है। उहनूं महाराज ने कहा नाम, नाम ही सतगुरु का दिता हुआ सिख लई नज़र है। बचन तुहानूं याद है तुसीं पढ़दे रहिंदे हो, कई बार आपां पहली पंक्ति कल्ली पढ़ लैंदे, पर महाराज ने दोवां पंक्तियां विच इह गल समझाई। पहली विच कहा लख खुशियां पातशाहियां, ते फिर कंडीशन रखी जे सतगुर नदर करे। महाराज नदर की है? कहिंदे निमख एक हर नाम दे मेरा मन तन शीतल होए। जे गुरु ने तैनूं अपना नाम जपण लई देता, जिहड़े सिख नूं गुरु की याद आ रही है समझो गुरु की नदर है, और जे नदर ना होई तो फिर पातशाह ने दुनियावी पदार्थां का जिक्र किया, दुनियावी राज भाग का जिक्र किया, दुनियावी संसारी तौर पर प्रतिष्ठा प्रभता राज इन्हां चीज़ां का जिक्र महाराज ने करता। जे नदर नहीं है सब कुछ हुंदिया तू विष्टा दे कीड़े दे बराबर है। पौड़ी पढ़ो तुसी सवेरे पढ़ के आए हो, यह पौड़ी इत्थों शुरू होएगी कि जे जुग चारे आर जा होर दा सोनी होए। पढ़ो जे जुग चारे आर जा होर दा सोनी, नवा खंडा विच जानी है नाल चले सब कोय। हर बंदे दी इच्छा है मैनू लोग जानन लग जान, और महाराज कहते जानन की तू थोड़ी मोटी गल छड़ वे, एक देश एक राज वे तेनू जानन लग जान, तेनू नौ खंडा च दुनिया जानन लग जाए। पर जे नदर ना होई तेरी हालत वेखी की होनी? महाराज फिर कृपा करो, हजूर कहिंदे नवा खंडा विच जानी है नाल चले सब कोय, चंगा नाउ रखाए कै यस कीरत जगले जे तिस नदर न। पढ़ो जे तिस नदर न तां बात ना पुछे के। भाई जे उहदी नदर थले ना आया तू तेरी किसे बात भी नहीं पुछनी तू कौन है, ਇੱਥੇ ਬਹੁਤ ਵੱਡੇ ਵੱਡੇ ਰਾਜੇ ਹੋ ਕੇ ਚਲੇ ਗਏ। ਮਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੁਦਰਤ ਪੌਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਇੱਤੇ ਪਹਿ ਤੋ ਕਹਾਂ ਪੈ ਭੂਪਤ ਅੰਤ ਕੋ ਨੰਗ ਹੀ ਪਏ ਪਦਾਰੇ। ਕਿਸੇ ਨੇ ਬਾਤ ਵੀ ਨਹੀਂ ਪੁੱਛਣੀ ਤੂੰ ਕੌਣ। ਨਦਰ ਬਹੁਤ ਵੱਡੀ ਚੀਜ਼ ਹੈ ਸਤ ਸੰਗਤ। ਜੇ ਸਤਿਗੁਰ ਦੀ ਨਦਰ ਹੋ ਜਾਏ ਤਾਂ ਇਹ ਵੀ ਸੱਚ ਹੈ, ਕਿਸੇ ਜਰਨੈਲ ਨੂੰ ਜਿਹੜਾ ਗੁਰੂ ਤੇ ਚੜ ਕੇ ਆਉਂਦਾ ਉਹਨੂੰ ਗੁਰੂ ਨਦਰ ਪਾ ਕੇ ਦਰਵੇਸ਼ ਬਣਾ ਦਿੰਦਾ। ਜਿਹੜਾ ਦਿੱਲੀ ਦਰਬਾਰ ਚੋਂ ਕਸਮ ਖਾ ਕੇ ਤੁਰਿਆ ਮੈਂ ਗੁਰੂ ਨੂੰ ਕੈਦ ਕਰਕੇ ਲਿਆਵਾਂਗਾ, ਜਦੋਂ ਗੁਰੂ ਨੇ ਮਿਹਰ ਦੀ ਨਦਰ ਪਾਈ ਉਹ ਗੁਰੂ ਦੇ ਚਰਨਾਂ ਵਿੱਚ ਬਹਿ ਗਿਆ। ਜਰਨੈਲੀ ਛੱਡ ਕੇ ਐਡਾ ਵੱਡਾ ਜਰਨੈਲ ਖਵਾਉਣ ਵਾਲਾ ਦਰਵੇਸ਼ ਹੋ ਗਿਆ, ਗੁਰੂ ਨੇ ਬਿਰਤੀ ਬਦਲਤੀ ਉਹਦੀ। ਔਰ ਦੂਜੇ ਪਾਸੇ ਜਿਹੜਾ ਧਾਰਮਿਕ ਦੁਨੀਆ ਵਿੱਚ ਦਰਵੇਸ਼ ਬਣਿਆ ਫਿਰਦਾ, ਫਕੀਰ ਹੋ ਕੇ ਘੁੰਮਦਾ, ਉਦਾਸ ਹੋ ਕੇ ਉਦਾਸੀ ਬਣ ਕੇ ਘੁੰਮਦਾ, ਵਿਰਾਗੀ ਹੋ ਕੇ ਘੁੰਮ ਰਿਹਾ, ਉਹਦੇ ਉੱਤੇ ਗੁਰੂ ਦੀ ਨਜ਼ਰ ਪਈ। ਗੁਰੂ ਨੇ ਇੱਕ ਵਿਰਾਗੀ ਨੂੰ ਜਦੋਂ ਨਜ਼ਰ ਪਾਈ ਤੇ ਜਰਨੈਲ ਬਣਾ ਦਿੱਤਾ ਬਹੁਤ ਵੱਡਾ। ਗੁਰੂ ਦੀ ਨਜ਼ਰ ਵਿੱਚ ਇੰਨੀ ਵੱਡੀ ਬਖਸ਼ਿਸ਼ ਹੈ। ਪਾਤਸ਼ਾਹ ਨਜ਼ਰ ਪਾ ਕੇ ਸੈਦ ਖਾਨ ਵਰਗੇ ਜਰਨੈਲ ਨੂੰ ਦਰਵੇਸ਼ ਬਣਾ ਦਿੰਦੇ ਨੇ, ਔਰ ਗੁਰੂ ਜਦੋਂ ਨਜ਼ਰ ਪਾਉਂਦਾ ਉਦੋਂ ਮਧ ਉਦਾਸ ਵਿਰਾਗੀ ਵਰਗਿਆਂ ਨੂੰ ਵੱਡਾ ਜਰਨੈਲ ਬਣਾ ਦਿੰਦਾ। ਸਾਧ ਸੰਗਤ, ਇਹ ਗੁਰੂ ਦੀ ਨਜ਼ਰ ਬਹੁਤ ਵੱਡੀ ਬਖਸ਼ਿਸ਼ ਹੈ। ਹੁਣ ਸੁਣਿਓ ਨਜ਼ਰ ਕੀ ਹੈ। ਬੰਦਾ ਉਹੀ ਓ ਰਹਿੰਦਾ ਗੁਰੂ ਦੀ ਨਜ਼ਰ ਉਹਦੇ ਉੱਤੇ ਕਿੱਥੇ ਕੰਮ ਕਰਦੀ ਹੈ। ਦੁਨਿਆਵੀ ਤੌਰ ਤੇ ਚੀਜ਼ ਸਮਝਿਓ, ਕਿਉਂਕਿ ਅੱਜ ਸਤਿਗੁਰ ਦੀ ਵਡਿਆਈ ਹੈ, ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਵਾਂ ਨਰੋਆ। ਸਤਿਗੁਰੂ ਰਖਵਾਲਾ ਹੁੰਦਾ ਕੀ ਕੁਝ ਦਿੰਦਾ। ਜਦੋਂ ਗੁਰੂ ਦੀ ਨਜ਼ਰ ਹੋ ਜਾਏ, ਡਾਕਟਰ ਬਾਹਰੀ ਤੌਰ ਤੇ ਕਿਸੇ ਦੀਆਂ ਅੱਖਾਂ ਦੀ ਨਜ਼ਰ ਬਣਾ ਸਕਦਾ, ਆਪਾਂ ਕਹਿੰਦੇ ਉਹਨੇ ਨਜ਼ਰ ਬਣਾਈ ਹੈ। ਕਿਸੇ ਬੰਦੇ ਦੀ ਨਜ਼ਰ ਘੱਟ ਜਾਏ, ਅੱਖਾਂ ਦੀ ਰੋਸ਼ਨੀ ਘੱਟ ਜਾਏ, ਆਪਾਂ ਕਹਿੰਦੇ ਉਹਨੇ ਨਜ਼ਰ ਬਣਾਈ ਹੋਈ ਹੈ। ਡਾਕਟਰ ਕਿਸੇ ਦੀਆਂ ਅੱਖਾਂ ਠੀਕ ਕਰਕੇ ਨਜ਼ਰ ਬਣਾ ਸਕਦਾ, ਪਰ ਮਾਫ ਕਰਿਓ, ਡਾਕਟਰ ਅੱਖਾਂ ਦੇ ਵੇਖਣ ਦਾ ਨਜ਼ਰੀਆ ਨਹੀਂ ਬਦਲ ਸਕਦਾ। ਉਹ ਸਿਰਫ ਅੱਖਾਂ ਦੀ ਨਜ਼ਰ ਬਣਾ ਸਕਦਾ, ਕਿਸੇ ਦੀ ਅੱਖਾਂ ਦੀ ਵੇਖਣ ਦਾ ਨਜ਼ਰੀਆ ਨਹੀਂ ਬਦਲ ਸਕਦਾ। ਗੁਰੂ ਦੀ ਨਜ਼ਰ ਦੀ ਪਰਿਭਾਸ਼ਾ ਹੀ ਇਹ ਹੈ ਸੱਜਣੋ, ਗੁਰੂ ਇਹਨਾਂ ਅੱਖਾਂ ਨਾਲ ਵੇਖਣ ਦਾ ਨਜ਼ਰੀਆ ਬਦਲ ਦਿੰਦਾ। ਅੱਖਾਂ ਉਹੀਓ ਹੁੰਦੀਆਂ ਨੇ, ਇਹ ਅੱਖਾਂ ਸੱਚ ਵੇਖਣ ਲੱਗ ਪੈਂਦੀਆਂ ਨੇ, ਇਹਨਾਂ ਅੱਖਾਂ ਨਾਲ ਮੈਲਾ ਦਿਸਣਾ ਬੰਦ ਹੋ ਜਾਂਦਾ, ਗੁਰੂ ਵੇਖਣ ਦਾ ਨਜ਼ਰੀਆ ਬਦਲ ਦਿੰਦਾ। ਹੋਰ ਸੁਣਿਓ, ਡਾਕਟਰ ਕਿਸੇ ਦੇ ਪੈਰ ਠੀਕ ਕਰਕੇ ਉਹਨੂੰ ਚੱਲਣ ਲਾ ਸਕਦਾ, ਕਿਉਂਕਿ ਡਾਕਟਰਾਂ ਕੋਲ ਰੱਬ ਨੇ ਇਹ ਕਰਾਮਾਤ ਦਿੱਤੀ ਹੈ, ਰੱਬ ਆਪਣਾ ਗਿਆਨ ਦਿੰਦਾ ਔਰ ਡਾਕਟਰ ਨੂੰ ਬਹੁਤ ਕੁਝ ਦਿੱਤਾ। ਆਪਾਂ ਇਹ ਨਹੀਂ ਕਹਿ ਸਕਦੇ ਡਾਕਟਰ ਦੇ ਹੱਥ ਨਹੀਂ ਹੈ ਕੁਝ ਵੀ, ਡਾਕਟਰਾਂ ਦੇ ਹੱਥ ਬਹੁਤ ਕੁਝ ਰੱਬ ਨੇ ਰੱਖਿਆ ਹੋਇਆ, ਪਰ ਸਭ ਕੁਝ ਨਹੀਂ ਹੈ, ਇਹ ਯਾਦ ਰੱਖਣਾ ਚਾਹੀਦਾ। ਡਾਕਟਰ ਦੇ ਹੱਥ ਵਿੱਚ ਰੱਬ ਨੇ ਬਹੁਤ ਕੁਝ ਰੱਖਿਆ, ਕਿਉਂਕਿ ਕੋਈ ਮਾੜੀ ਮੋਟੀ ਤਕਲੀਫ ਹੋਵੇ ਆਪਾਂ ਡਾਕਟਰ ਕੋਲ ਭੱਜੀਦੇ। ਆਪਾਂ ਇਹ ਨਹੀਂ ਕਹਿ ਸਕਦੇ ਡਾਕਟਰਾਂ ਕੋਲ ਕੁਝ ਨਹੀਂ, ਡਾਕਟਰ ਪੜ੍ਹੇ ਲਿਖੇ ਨੇ, ਰੱਬ ਨੇ ਨੌਲੇਜ ਦਿੱਤੀ ਹੈ, ਆਪ ਕਿਰਪਾ ਕਰਕੇ ਰੱਬ ਖੋਜ ਦਿੰਦਾ ਡਾਕਟਰਾਂ ਨੂੰ। ਡਾਕਟਰਾਂ ਕੋਲ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ। ਡਾਕਟਰ ਕਿਸੇ ਨੂੰ ਪੈਰਾਂ ਤੋਂ ਚੱਲਣ ਲਾ ਸਕਦਾ, ਪਰ ਉਹਨਾਂ ਪੈਰਾਂ ਨਾਲ ਉਹ ਬੰਦਾ ਧਰਮ ਬਲ ਦੇ ਪਾਸੇ ਤੁਰੇ, ਇਹ ਡਾਕਟਰ ਦੇ ਕੋਲ ਨਜ਼ਰੀਆ ਬਦਲਣ ਦੀ ਤਾਕਤ ਨਹੀਂ ਹੈ। ਉਹ ਪੈਰਾਂ ਤੋਂ ਚੱਲਣ ਲਾ ਸਕਦਾ, ਕਿਸੇ ਦੇ ਪੈਰਾਂ ਨੂੰ ਰੱਬ ਬਲ ਦੇ ਪਾਸੇ ਨਹੀਂ ਤੋਰ ਸਕਦਾ। ਉਹ ਗੁਰੂ ਦੇ ਹੱਥ ਹੈ। ਚੱਲਣ ਵਾਲੇ ਪੈਰ ਸ਼ਰਾਬ ਦੇ ਠੇਕੇ ਵੱਲ ਤੁਰ ਜਾਂਦੇ ਨੇ, ਪਰ ਸੱਜਣੋ ਸੱਚ ਵੱਲ ਰੱਬ ਦੇ ਘਰ ਵੱਲ ਪੈਰ ਤੁਰਨ, ਇਹ ਗੁਰੂ ਦੇ ਹੱਥ ਵਿੱਚ ਹੈ। ਜਿਨ੍ਹਾਂ ਦੇ ਪੈਰ ਚੋਰੀ ਵੱਲ ਤੁਰੇ ਹੋਏ ਸਨ, ਜਦੋਂ ਗੁਰੂ ਨੇ ਨਜ਼ਰ ਪਾਈ ਸੱਚ ਵੱਲ ਉਹਨਾਂ ਦੇ ਪੈਰ ਤੁਰ ਪਏ। ਜਿਨ੍ਹਾਂ ਨੂੰ ਲੋਕ ਬਦਨਾਮ ਚੋਰ ਕਹਿੰਦੇ ਸਨ, ਕਦੇ ਗੁਰੂ ਨੇ ਸੀਨੇ ਨਾਲ ਲਾ ਕੇ ਇੰਨਾ ਪਿਆਰ ਦਿੱਤਾ, ਸੱਜਣੋ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ ਬਣ ਗਏ। ਗੁਰੂ ਨਜ਼ਰੀਆ ਬਦਲ ਦਿੰਦਾ। ਕੰਨਾਂ ਦੀ ਆਵਾਜ਼ ਸੁਣਦੀ ਨਹੀਂ ਹੈ ਕੰਨਾਂ ਤੋਂ, ਡਾਕਟਰ ਕਿਸੇ ਦੇ ਕੰਨ ਠੀਕ ਕਰ ਸਕਦਾ, ਪਰ ਸੁਣਨ ਦੀ ਅੰਦਰ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਸਿਰਫ ਗੁਰੂ ਬਦਲਦਾ। ਇਹਨੂੰ ਕਹਿੰਦੇ ਨੇ ਨਜ਼ਰ। ਜਦੋਂ ਗੁਰੂ ਨਜ਼ਰ ਕਰਦਾ ਉਦੋਂ ਅੰਦਰ ਦੀ ਦ੍ਰਿਸ਼ਟੀ ਚੇਂਜ ਕਰ ਦਿੰਦਾ। ਇਹ ਗੁਰੂ ਦੇ ਹੱਥ ਵਿੱਚ ਵਡਿਆਈ ਹੈ। ਅੱਜ ਪਾਤਸ਼ਾਹ ਸਤਿਗੁਰੂ ਦੀ ਵਡਿਆਈ ਕਰ ਰਹੇ ਨੇ। ਜਦੋਂ ਸਤਿਗੁਰੂ ਰਖਵਾਲਾ ਹੁੰਦਾ, ਸਿੱਖ ਉੱਤੇ ਨਜ਼ਰ ਕਰਦਾ, ਉਹਨੂੰ ਬਾਹਰੀ ਰੋਗ ਤਪਾਂ ਤੋਂ ਵੀ ਬਚਾਉਂਦਾ, और अंदर दे सर्दी दे रोगों तो भी गुरु रखिया करता है। पर उहदे वास्ते एक शर्त है, वह पता की है, सिख नूं गुरु अगे एडमिट करना पएगा हाथ जोड़ के कि पातशाह तुसी मेरी रखिया करो, मेरे विच औगण ने, मेरी सुरती नूं काम क्रोध लोभ झूठ निंदा इन्हां चीजां तो बचाओ। जदों सिख एडमिट करके अरदास करे उदों गुरु रखवाला हुंदा है। गुरमत वे सब तो गहरा कॉन्सैप्ट है अरदास, और अरदास ही सिखी की शुरुआत है, अरदास ही सिखी का मार्ग है। पूरी उम्र अरदास ही सिखी की मंजिल है। कोई यह नहीं कह सकता अरदास की हुण लोड़ ही नहीं है, जदों अपना शुरू होए सी उदों अरदास कीती, हुण नहीं लोड़ दी, हुण तां मैं मंजिल ते पहुंच गया। नहीं, अरदास ही शुरुआत है, अरदास ही ता उम्र जिंदगी सिख का मार्ग है, अरदास ही मंजिल है। जदों कोई सिख शरीर करके भी चढ़ाई कर दे उदों भी गल इत्थे मुकदी है, अंतम अरदास ते आके उहदे लई फिर अरदास कीती जाएगी। कहत कबीर सुनो रे संतो, खेत ही करो नवेरा, अब की बाहर बख्श बंदे को, बहर ना भवजल फेरा। अरदास ही सब तो वड्डी चीज। इनू महाराज ने कहा सिख उत्ते गुरु रखवाला हुंदा कृपा नदर करके, पर शर्त एक है, सिख अरदास करे वो कवे गुरु नू कि राख पिता प्रभ मेरे। गुरु ने रखवाला बनने, पर सिख पहला कवे गुरु नू अपने औगण एडमिट करे। एक बार पढ़ो, गुरु अपना रखवाला होएगा, पर आपां पढ़िए, राख पिता प्रभ मेरे, मोहे निर्गुण सब गुण तेरे, पंच विखादी एक गरीबा, रखो रखण हारे, खेद करे अरे बहुत संतावे, आयो शरण तुआरे। जदों सिख अरदास कर दे उदों सत संगत गुरु नजर कर देंदे। अज धन धन श्री गुरु अंगद देव महाराज जी का भी ज्योति जोत पुरब है, और सात संगत श्री गुरु अंगद देव महाराज सिर्फ 7 साल धन गुरु नानक साहब महाराज जी चरण शरण विच रहे। 1542 ईस्वी तो लैके 1539 ईस्वी तक, 1532 ईस्वी तो 1539 तक 7 साल, सिर्फ 7 सालों विच श्री गुरु नानक साहब महाराज ने तकरीबन 21 वार इतिहास कहिंदे प्रीख्या लई भाई लहणा जी दी, और श्री गुरु अंगद देव महाराज उहदे विच पास हो गए, लहणे तो गुरु अंगद देव हो गए। और सात संगत 7 सालों विच इक्को ही गल सिखी गुरु कोल रह के कि जे गुरु कोल पास होने, जिस प्यारे सिओ नेहो तिस अग्गे मर चलिए, त्रिग जीवन संसार ताते पश्य जीवन। गुरु का बचन मन के गुरु अगे मर के चलना पैंदा। जिहड़ा सिख गुरु अगे अपनी सियाणप ते चतुराई लैके आवे उहदी गुरु नहीं जे कदे सुनना। माफ करियो, बहुती वार यह नहीं कि उमरां बहुत वड्डियां हो गई, बड़े सालों तो मैं सीनियर हो गया, नहीं, इत्थे को चीज छड्डणी पैंदी है सियाणप। अपनी सियाणप छड्ड, आस रखी एक ते, नाम जपी उस गुरु दा, रखवाला होएगा गुरु, तेरी आस भी पूरी होएगी, तेरा लोक ते परलोक भी सोवला होएगा। इनू महाराज कहिंदे को चीज छड्डनी पैनी, तजो सियाणप सुरजनो, पढ़ो, तजो सियाणप सुरजनो, सिमरो हर हर राय, एक आस हर मन रखो, नानक दुख भरम पा जाए। फिर श्री गुरु नानक साहब महाराज जी ने भाई लहणा जी नूं गुरु अंगद साहब बना दिता, और धन गुरु अंगद देव महाराज विच ओह बख्शिशां भर गईआं गुरु नानक साहब महाराज वालियां। इत्थों तक पट साहिब बन्ना कहा जिहड़ा बचन आपां पढ़िया, कहिंदे श्री गुरु अंगद देव महाराज दे दर्शन कीतिआं जन्म मरण दे दुख मिट जांदे सी, वड्डे वड्डे रोग तन दे और मन दे। जदों गुरु अंगद साहब महाराज घर तों बाहर निकलदे अमृत वेले, उन्हां दी एक अमृत दृष्टि किसी सिख ते पै जाए, उहदे अंदर दे रोग ते तन दे रोग खत्म हो जांदे सी। जदों श्री गुरु अंगद साहिब महाराज अमृत वेले बाहर आउंदे, संगतां हथ जोड़ के दर्शन करन लई खलो जांदियां, श्री गुरु अंगद साहब की एक नजर नाल ए रोग दूर हो जाते। पर साध संगत उत्थे एक चीज विचों कंसैप्ट होर समझण वाला है, जदों सब तो पहला गुरु अंगद साहब महाराज गुरु बन के आए ना खडूर साहब, फिर वसाया, फिर आन सतगुर खडूर द्वारा खडूर साहब की धरती वसया। पहले नगर सी, पर श्री गुरु अंगद साहब महाराज जी ने उन्हों भाग ला दिते। जदों महाराज खडूर साहब आए गुरु बन तो बाद, क्योंकि श्री गुरु नानक साहब महाराज ने कहा हुण तुसी करतारपुर साहब नहीं रहना, गुरतक गद्दी करतारपुर साहब, पर हुक्म किया इत्थे नहीं रहना, खडूर चले जाओ। जदों खडूर आए किसे नूं पता न लगा हजूर रातों रात कल्ले खडूर साहब पहुंच गए। उत्थे कस्थान बनिया हुआ है, अज जो छोटा जिहा गुरद्वारा अस्थान है माता पिराही जी का, रिश्ते विच गुरु अंगद साहब दे भूआ जी लगते ने। जाके उस माई अपनी भूआ माता पिराही दे घर रुके, उन्हें नमस्कार की, सुनिया जी गुरु नानक साहब जी ने जो तुहाडे विच टका दित्ती है, हे गुरु अंगद साहब मैनू की हुक्म है? पातशाह ने बचन कहे माता असी तेरे घर रहने पर एक शर्त है। दसो महाराज, कहेंगे शर्त यह है तू किसी नूं दसेंगी नहीं कि गुरु अंगद साहब तेरे घर विच ने। महाराज सत बचन, इतिहास कहिंदा माता जी ने माता पराई जी ने हुक्म मन्या, गुरु अंगद साहब महाराज घर विच रहन लग पे और संगत विच चर्चा शुरू हो गई। गुरु अंगद साहब महाराज नूं गुरता गद्दी मिली है पर पता नहीं कित्थे ने। बाबा बुढ़ा साहब कोल संगत गई, बाबा बुढ़ा साहब तुहानूं तां गुरु नानक साहब ने बचन किया होया है कि बुढ़िया तेरे तो कदे ओले ना हो सी, जिथे तेरा वासा उत्थे गुरु नानक का वासा, तुहाडियां नजरां तो गुरु नानक ओले नहीं हो सकते, लभ के दिओ गुरु अंगद साहब महाराज कित्थे ने। बाबा बुढ़ा साहब जी संगत लैके खडूर आ गए, सीधे माता पिराई दे घर। इतिहास कहिंदा दरवाजा खड़काया ते माता पिराई ने दरवाजा खोलिया। हुण अदब नाल पुछदे ने, माता जी तुहाडे घर गुरु अंगद साहब आए ने? माता चुप कर गई, क्योंकि दो गल्लां सामने आ गई। जे जबान तो क्या आए ने तो गुरु का वचन टुटद जिहड़ा गुरु नाल वादा कीता है, ते जे जबान तो क्या मेरे घर नहीं आए तो बाबा बुढ़ा गुरु नानक का सिख है, बाबे बुढ़े नूं गुरु नानक साहब की बख्शिश है। गुरु की संगत नाल ये झूठ बोलना सब तो वड्डा पाप है। जबान तो झूठ बोलिया नहीं आए तो पाप होएगा, जे क्या घर विच आए ने ते गुरु का वचन टुटद। उत्थे फिर इक्को ही रस्ता सी उस माता को, उन्हें चुप धार ली, ना उदी जबान तो सी के आए ने, ना उन्हें क्या नहीं आए, बस अंदर आन वास्ते नहीं क्या, संगत लेके बाबा बुढ़ा साहब दरवाजे दे बाहर बह गए। सात संगत इक्को ही गल बाबे बुढ़े ने कही, माता ने दरवाजा भेड़ लिया, बाबे बुढ़े ने संगत नूं कहा सात संगत गुरु नानक दे दर्शनां दा हुण इक्को ही तरीका है, वह है गुरु नानक की बाणी। जिहड़ा सिख चित जोड़ के बाणी पढ़े उन्हों गुरु नानक दर्शन जरूर दिंदे ने। आओ गुरु नानक की बाणी पढ़िए, गुरु अंगद साहब आपे ही दर्शन देणगे। संगत नूं लैके दरवाजे विच बह के बाणी पढ़न लग पे, श्री गुरु अंगद साहब महाराज नूं बाहर आके दर्शन देने पे। सात संगत यह चीज समझो, माता नूं क्यों कहा तेरे घर विच है पर तू दसना नहीं कि असी तेरे घर विच, उन्हें वह बचन ते पवंद रही। जदों गुरु अंगद साहब महाराज बाहर आए दरवाजा खोल के दर्शन दिते, बाबे बुढ़े नूं फिर माता पिराई ने पुछया, बाबा बुढ़ा मैं तां तैनूं हां जा ना नहीं कई दरवाजा बंद कर लिया सी, फिर भी तू संगत लैके बाहर बह के बाणी पढ़न लग पे, तैनूं किवें पता लगा गुरु अंगद साहब मेरे घर ने? संगत लैके सीधा तू मेरे घर आए, बाबा बुढ़ा तैनूं किवें पता लगा गुरु अंगद साहब मेरे घर ने? बाबे बुढ़े की इक्को ही आवाज सी, माता तेरे चेहरे का मस्तक का नूर दस रहा सी कि तेरे घर विच गुरु अंगद साहब का वस है। जिहदे घर विच गुरु वस जाए उहदे चेहरे का मस्तक का नूर दसन लग पैंदा, उहदे चेहरे का नूर बोलदे दे घर विच गुरु है। सत संगत पर गुरु नूं हिरदे च रख के छुपाउणा पैंदा, जिन हर पायो तिने छुपायो। यह ना होवे कि आपां कुछ रहत कमाउण लग पए ते दूजे नूं समझीए कख ना कि सब कुछ मेरे कोल आ जी, मेरे तो बगैर किसी नूं पता ही कुछ नहीं। अपने आप नूं जदों कोई मैं विच आ जाए उदों गुरु नहीं उत्थे हाजर रहिंदा। गुर प्रसाद दी गुप्तो वरतै इनू महाराज ने कहा सवरंदर सावरी पढ़ो तन्ने वै जा लेना हो नजीक खुदाए दे पेत ना किसे देना। ये भी गुरमत का कॉन्सेप्ट है। जिन्ना रब दे नेड़े गुरु दे हो जाओगे उन्ना वह चुप हुंदा जांदा है। लोगों रौले पाक नहीं दसदा कि मेरे कोल है। जिन्हां नूं गुरु मिल पैंदा है सज्जनों वह अंदरों शांत हो जाते हैं। वह बहुते माड़ी माड़ी गल ते भड़कते नहीं कि माड़ी जी गल हुई सवेरे फेसबुक भरी है। नहीं, जिन्हों के अंदर गुरु वसे उन्होंने अंदर सहज आ जाता है। आनंद पया मेरी माहे सतगुरु में पाया सतगुर तां पाया सहज सिद्धी। श्री गुरु अंगद देव महाराज खडूर साहब प्रगट होए और साहब सतगुरु गुरु अंगद साहब की वड्याई पट्टा कहा हे सतगुरु तेरी एक दृष्टि नाल सिखां दे अंदर दे ते तन दे रोग हटदे सन। जिहदे उत्ते कमियों दृष्ट पै जाए उहदे मन दी सुरती दे काम क्रोध लोमो अहंकार दे रोग मिटे उहदे तन दे भी रोग मिटे। पातशाह तेरे दर्शन करके सिखां दा जन्म ते मरण मुक जांदा सी। आओ अज उस गुरु धन गुरु अंगद साहब महाराज जी दा ज्योति जोत पुरब है। आ सवैया पढ़ के फिर आपां अगे तुरीए। पाठ साहब मन्ना क्या अम्यों दृष्ट शुभ करे पढ़ो हरे अग पाप सकल मल काम क्रोधर लोभ मोवस करे सब वल सदा सुख मन वस दुख संसारे खोवे गुर नवनिद दरिया जन्म मम काल खतोवे पढ़ो सो कहो टल गुर सेवी दर्शन पर सी गुरु के जन्म मरण दुख जन्म मरण दुख जाए दर्शन पर सी गुरु के जन्म मरण दुख जाए दर्शन पर से गुरु के जन्म मरण दुख दर्शन पर से जन्म मरण दुख दर्शन पर सुख टल गुर सेविए सुख टल गुर सेविए सुख टल गुर एन से सहज सुपाए दर्शन पर से गुरु के जन्म मरण दुख जाए दर्शन पर से गुरु के जन्म मरण दुख दर्शन पर से जन्म मरण दुख जन्म मरण दुख जाए दर्शन पर से गुरु के जन्म मरण दुख जाए दर्शन पर से गुरु के जन्म मरण दुख दर्शन जन्म मरण दुख दर्शन पर से गुरु के आखो सतनाम श्री। पर गुरु की शर्त है सिखा जदों तू गुरु को लामे एक ते अपने औगन एडमिट कर और दूजा गुरु अगे अरदास करके काम क्रोध लोभ झूठ निंदा इनते आप छड़ावो ਇਹ ਪਿੱਤਰ ਤੇਨ ਕੋ ਡਾਰੋ ਆਪਣੇ ਨਿਕਟ ਬੁਲਾਓ। ਜਦੋਂ ਗੁਰੂ ਅੱਗੇ ਅਰਦਾਸ ਕੀਤੀ ਫਿਰ ਗੁਰੂ ਸ਼ਰਨ ਪਿਆਂ ਦੇ ਸਾਰੇ ਦੁੱਖ ਕੱਟ ਦਿੰਦੇ। ਇਹ ਗੁਰੂ ਨੇ ਲਿਖ ਕੇ ਦਿੱਤਾ ਫਿਰ ਕਿ ਪ੍ਰਭ ਕੀ ਸ਼ਰਨ ਸਗਲ ਪੈ ਲੱਥ ਪੜੋ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਪੂਰੇ ਸਤਿਗੁਰ ਨੂੰ ਧਿਆਨ ਨਾਲ ਸਾਰੇ ਦੁੱਖ ਮਿਟ ਜਾਂਦੇ। ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਸਤਿਗੁਰੂ ਪੂਰਾ ਰਖਵਾਲਾ ਹੋਇਆ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ।
ਆਖੋ ਸਤਨਾਮ ਸ੍ਰੀ। ਇੱਕ ਸ਼ਬਦ ਬੜਾ ਪਿਆਰਾ ਮੇਰਾ ਸਤਿਗੁਰ। ਪਹਿਲਾਂ ਸਿੱਖਾਂ ਤੂੰ ਇਹ ਮੰਨ ਕੇ ਮੇਰਾ ਜਿਹੜੀ ਚੀਜ਼ ਨੂੰ ਆਪਾਂ ਕਹਿੰਦੇ ਨਾ ਮੇਰਾ, ਮੇਰੇ ਕਰਕੇ ਕਈ ਵਾਰ ਅਦਾਲਤਾਂ ਵਿੱਚ ਦਾਅਵੇ ਕਰਨੇ ਪੈਂਦੇ ਨੇ ਕਿ ਆਹ ਜ਼ਮੀਨ ਮੇਰੀ ਹੈ ਜੀ, ਘਰ ਮੇਰਾ ਜੀ, ਆਹ ਚੀਜ਼ ਮੇਰੀ ਹੈ। ਦੁਨਿਆਵੀ ਚੀਜ਼ਾਂ ਤੇ ਦਾਅਵੇ ਕਰਕੇ ਲੋਕ ਕੇਸ ਲੜਦੇ ਨੇ। ਸਿੱਖਾਂ ਕਦੇ ਅੰਦਰੋਂ ਵਿਸ਼ਵਾਸ ਨਾਲ ਕਹਿ ਕੇ ਸਤਿਗੁਰੂ ਮੇਰਾ, ਇਹ ਨਾ ਹੋਵੇ ਤੂੰ ਇੱਥੇ ਮੱਥਾ ਟੇਕਿਆ ਫਿਰ ਕਿਸੇ ਹੋਰ ਨੂੰ ਵੀ ਮੱਥਾ ਟੇਕਣਿਆ, ਵੀਰਵਾਰ ਕਿਤੇ ਹੋਰ, ਮੰਗਲਵਾਰ ਹੋਰ, ਸ਼ਨੀਵਾਰ ਹੋਰ। ਗੁਰਸਿੱਖ ਹੋ ਕੇ ਤੂੰ ਹੱਥ ਵਿਖਾਉਂਦਾ ਫਿਰੇ ਕਿ ਰਖਾਵਾਂ ਵੇਖਿਓ ਜੀ, ਕੋਈ ਤੁਹਾਡੀਆਂ ਰਖਾਵਾਂ ਵੇਖ ਸਕਦਾ, ਦੱਸ ਵੀ ਸਕਦਾ ਕੁਝ, ਪਰ ਸੱਜਣੋ ਦੇ ਨਹੀਂ ਸਕਦਾ। ਇਹ ਚੀਜ਼ ਯਾਦ ਰੱਖਿਓ, ਦੱਸਣ ਵਾਲੇ ਦੱਸ ਸਕਦੇ ਨੇ। ਬਹੁਤੀ ਵਾਰ ਲੋਕ ਪਤਾ ਕਿਉਂ ਮਗਰ ਲੱਗੇ ਨੇ, ਉਹਨੇ ਸਾਨੂੰ ਦੱਸਿਆ ਜੀ, ਉਹ ਦੱਸ ਦਿੰਦਾ ਜੀ, ਉਹ ਰਖਾਵਾਂ ਵੇਖ ਲਈ। ਕੋਈ ਵੇਖ ਕੇ ਦੱਸ ਸਕਦਾ ਪਰ ਦੇ ਨਹੀਂ ਸਕਦਾ। ਮੇਰਾ ਸਤਿਗੁਰੂ ਕੱਲਾ ਦੱਸਦਾ ਨਹੀਂ, ਸਿੱਖਾ ਦੇਣ ਦੀ ਵੀ ਸਮਰੱਥਾ ਰੱਖਦਾ, ਪਰ ਤੇਰੇ ਅੰਦਰ ਇੰਨਾ ਵਿਸ਼ਵਾਸ ਹੋਵੇ ਜਿਹਦੇ ਕੋਲੋਂ ਮੰਗ ਰਹੇ ਹੋ ਮੇਰਾ ਆ, ਮੇਰਾ ਸਤਿਗੁਰ ਰਖਵਾਲਾ ਹੋ। ਭਾਈ ਜਦੋਂ ਤੂੰ ਮੇਰਾ ਸਮਝ ਕੇ ਅਰਦਾਸ ਕਰੇਗਾ, ਆਪਣਾ ਸਮਝ ਕੇ ਅਰਦਾਸ ਕਰੇਗਾ, ਉਹ ਤੇਰੀ ਰੱਖਿਆ ਜ਼ਰੂਰ ਕਰੇਗਾ।
ਤਾਦ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਨਵਾਂ ਨਰੋਆ।
ਸਾਹਿਬ ਕਹਿੰਦੇ ਮੇਰਾ ਸਤਿਗੁਰੂ ਰਖਵਾਲਾ ਹੋਇਆ। ਇਹ ਜਿਹੜਾ ਪਾਵਨ ਸ਼ਬਦ ਹੈ ਇਹਦਾ ਕਈ ਵਾਰ ਪੋਥੀਆਂ ਵਿੱਚ ਉਥਾਨਕਾ ਵੀ ਕਈ ਥਾਵਾਂ ਤੇ ਲਿਖਿਆ ਕਿ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਦੋਂ ਉਚਾਰਨ ਕੀਤਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਤਾਪ ਉਤਰਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਤਿਹਾਸਕ ਸ਼ਬਦ ਵੀ ਹੈ, ਬਹੁਤ ਸ਼ਬਦ ਨੇ ਜਿਹੜੇ ਇਤਿਹਾਸ ਨੂੰ ਸਮੇਂ ਨੂੰ ਮੁੱਖ ਰੱਖ ਕੇ ਉਚਾਰਨ ਕੀਤੇ ਗਏ। ਪਰ ਸਾਧ ਸੰਗਤ ਇਹ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਇਹ ਸਰਵਕਾਲੀ ਹੈ। ਇਹ ਨਹੀਂ ਕਿ ਉਸ ਸਮੇਂ ਉਚਾਰਨ ਕੀਤੇ ਗਏ ਹੁਣ ਨਹੀਂ ਕੰਮ ਆਉਣੀ। ਕੋਈ ਵੀ ਸ਼ਬਦ ਹੋਵੇ ਭਾਵੇਂ ਇਤਿਹਾਸ ਨਾਲ ਉਥਾਨਕਾ ਸੰਬੰਧਿਤ ਹੈ ਪਰ ਉਹ ਅੱਜ ਵੀ ਸਹਾਇਤਾ ਦਿੰਦੀ ਹੈ। ਔਰ ਬਾਣੀ ਦੇ ਅਰਥ ਜਿਹੜੇ ਨੇ ਉਹ ਇੱਕ ਪੱਖੀ ਨਹੀਂ ਵੀ ਇੱਕ ਥਾਂ ਤੇ ਜੁੜੇ ਨੇ। ਵਿਦਵਾਨਾਂ ਨੇ ਉਥਾਨਕਾ ਲਿਖੀ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਤਾਪ ਉਤਰ ਗਿਆ ਚੇਤਕ ਦੇ ਰੋਗ ਤੋਂ ਮੁਕਤ ਹੋਏ ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਕਿਹਾ ਉਹਨੇ ਕਿਰਪਾ ਧਾਰ ਕਰਕੇ ਮਿਹਰ ਦਾ ਹੱਥ ਰੱਖਿਆ ਹੈ, ਹਰ ਗੋਬਿੰਦ ਨਵਾਂ ਨੁਰੋਆ, ਫਿਰ ਉਸ ਤਰ੍ਹਾਂ ਨਵੇਂ ਨੁਰੋਏ ਤੰਦਰੁਸਤ ਹੋ ਗਏ। ਔਰ ਜਦੋਂ ਇਹਦੇ ਕੁਝ ਵਿਦਵਾਨਾਂ ਇਹ ਅਰਥ ਕੀਤੇ ਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਸਦਾ ਹੀ ਨਵਾਂ ਨੁਰੋਆ, ਇਹ ਨਹੀਂ ਕਿ ਉਦੋਂ ਮਦਦ ਕਰਦਾ ਸੀ ਅੱਜ ਨਹੀਂ ਕਰੇਗਾ, ਉਹ ਤਾਂ ਹਰ ਯੁੱਗ ਯੁੱਗ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਨਹੀਂ ਕਿ ਉਦੋਂ ਦ੍ਰੌਪਦੀ ਦੀ ਲਾਜ ਰੱਖੀ ਅੱਜ ਵੀ ਲਾਜ ਰੱਖਦਾ, ਇਹ ਨਹੀਂ ਕਿ ਉਦੋਂ ਦੁਆਪਰ ਵਿੱਚ ਸੁਧਾਮੇ ਨੂੰ ਨਵਾਜੇ ਅੱਜ ਵੀ ਨਵਾਜਦਾ, ਇਹ ਨਹੀਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਇਕੱਲੇ ਭਾਈ ਲਾਲੋ ਦੇ ਘਰ ਗਏ ਅੱਜ ਵੀ ਗਰੀਬ ਸਿੱਖਾਂ ਨੂੰ ਮਾਣ ਮਿਲਦਾ। ਕੋਈ ਮਨ ਕਰਕੇ ਗਰੀਬੀ ਰੱਖ ਕੇ ਗੁਰੂ ਨੂੰ ਯਾਦ ਕਰੇ, ਮੇਰਾ ਗੁਰੂ ਨਾਨਕ ਅੱਜ ਵੀ ਸਿੱਖਾਂ ਦੇ ਘਰ ਚ ਵੱਸਦਾ। ਇਸ ਲਈ ਸਾਧ ਸੰਗਤ ਉਹ ਸਦਾ ਹੀ ਨਵਾਂ ਨਰੋਆ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਸਦਾ ਦਾਤਾਂ ਦੇਣ ਵਾਲਾ ਨਵਾਂ ਹੈ ਨਰੋਆ ਹੈ। ਤੇ ਇੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ੁਕਰਾਨਾ ਕਰਕੇ ਕਿਹਾ, ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਧਾਰੀ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਹਰ ਗੋਬਿੰਦ ਦੁਨਿਆਵੀ ਸਰੀਰ ਦੇ ਤਾਪ ਤੋਂ ਨਵੇਂ ਨਰੋਏ ਹੋ ਗਏ ਰਹਾਓ। ਹੁਣ ਬਖਸ਼ਿਸ਼ ਕਰਦੇ ਹਨ, ਵਿਸ਼ਰਾਮ ਦੇ ਕੇ ਸਮਝਾ ਰਹੇ ਹਨ।
ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ।
ਸਾਹਿਬ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਭੂ ਨੇ ਕਿਰਪਾ ਕੀਤੀ, ਆਪਣੇ ਜਨ ਦੀ ਲਾਜ ਰੱਖੀ, ਤਾਪ ਦੂਰ ਕੀਤਾ, ਪ੍ਰਭ ਆਪ ਮਿਟਾਇਆ ਸਰੀਰ ਦਾ ਬਾਹਰੀ ਤਾਪ ਵੀ ਤੇ ਅੰਦਰ ਦਾ ਆਪਾਂ ਹੰਕਾਰ ਵਾਲਾ ਤਾਪ ਵੀ ਉਹ ਦੂਰ ਕਰ ਦਿੱਤਾ। ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਲਾਜ ਰੱਖੀ। ਔਰ ਸਾਧ ਸੰਗਤ ਜਦੋਂ ਕੋਈ ਜਨ ਬਣ ਕੇ ਅਰਦਾਸ ਕਰੇ ਗੁਰੂ ਲਾਜ ਜ਼ਰੂਰ ਰੱਖਦਾ। ਹਜ਼ੂਰ ਨੇ ਕਿਹਾ ਅਰਦਾਸ ਵਿਰਥੀ ਨਹੀਂ ਜਾਏਗੀ। ਜੇ ਕੋਈ ਜਨ ਬਣ ਕੇ ਅਰਦਾਸ ਕਰੇ ਵਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਕਿਉਂਕਿ ਜਨ ਕੀ ਲਾਜ ਰਖਾਈ। ਕੋਈ ਜਨ ਬਣ ਕੇ ਅਰਦਾਸ ਕਰੇ ਉਹ ਲਾਜ ਜ਼ਰੂਰ ਰੱਖਦਾ। ਗੁਰੂ ਨੇ ਕਿਹਾ ਸਿੱਖਾਂ ਅਰਦਾਸ ਕਰਨ ਲੱਗਿਆਂ ਤਿੰਨ ਗੱਲਾਂ ਦਾ ਧਿਆਨ ਰੱਖੀ। ਪਹਿਲਾਂ ਤੈਨੂੰ ਧਿਆਨ ਹੋਵੇ ਤੂੰ ਕਿਹਦੇ ਅੱਗੇ ਅਰਦਾਸ ਕਰ ਰਿਹਾ, ਫਿਰ ਤੈਨੂੰ ਇਹ ਹੋਵੇ ਅਰਦਾਸ ਕਿਵੇਂ ਕਰ ਰਿਹਾ, ਅਰਦਾਸ ਕਾਹਦੇ ਵਾਸਤੇ ਕਰ ਰਿਹਾ। ਬਹੁਤੀ ਵਾਰ ਤਾਂ ਆਪਾਂ ਮੱਥਾ ਟੇਕੀ ਦੇ, ਮਾਫ਼ ਕਰਿਓ ਜਿੰਨੇ ਤੁਸੀਂ ਬੈਠੇ ਹੋ ਸਭ ਅਰਦਾਸ ਕਰਕੇ ਬੈਠੇ ਹੋ ਮੱਥਾ ਟੇਕ ਕੇ, ਪਰ ਮਨ ਚ ਕਦੇ ਵਿਚਾਰ ਕਰਿਓ ਜਦੋਂ ਮੱਥਾ ਟੇਕਿਆ ਯਾਦ ਹੈ ਕੀ ਮੰਗਿਆ, ਜਦੋਂ ਨਮਸਕਾਰ ਕਰਕੇ ਹੁਣ ਬੈਠੇ ਹੋ ਮੰਗਿਆ ਕੀ ਹੈ ਮਨ ਚ, ਯਾਦ ਕਰੋ। ਬਹੁਤੀ ਵਾਰ ਬੇਹੋਸ਼ੀ ਵਿੱਚ ਲੋਕ ਮੰਗ ਰਹੇ ਨੇ ਧਰਮ ਦੀ ਦੁਨੀਆਂ ਵਿੱਚ, ਮਾਫ ਕਰਿਓ 80% ਲੋਕ ਬੇਹੋਸ਼ੀ ਨਾਲ ਕੰਮ ਕਰ ਰਹੇ। ਬਹੁਤ ਮਿਲਣਗੇ, ਆ ਕਿਰਪਾ ਕਰੋ ਜੀ ਭਾਈ ਸਾਹਿਬ ਜੀ ਸਿਰ ਤੇ ਹੱਥ ਰੱਖ ਦਿਓ। ਕਿਉਂ, ਹੱਥ ਰੱਖਣ ਨਾਲ ਕੀ ਹੋਣਾ? ਜੇ ਕਿਸੇ ਦੇ ਹੱਥ ਰੱਖਣ ਨਾਲ ਕੁਝ ਹੁੰਦਾ ਹੋਵੇ ਤਾਂ ਸਾਧ ਸੰਗਤ ਫਿਰ ਤਾਂ ਸਾਰੀ ਦੁਨੀਆਂ ਦੇ ਹੱਥ ਰੱਖਣ ਸਾਡਾ ਕਿਹੜਾ ਕਿਰਾਇਆ ਲੱਗਦਾ ਹੱਥ ਰੱਖਦਾ? ਨਹੀਂ, ਇਹ ਸਿਰਫ ਸਿੱਖੇ ਸਿਖਾਏ ਸ਼ਬਦ ਨੇ। ਕਿਰਪਾ ਕਰਿਓ ਜੀ ਹੱਥ ਰੱਖ ਦਿਓ, ਮਰ ਜਾ ਆ ਕਿਰਪਾ ਕਰਿਓ ਜੀ ਚਰਨ ਪਾ ਦਿਓ, ਮੱਥਾ ਟੇਕਣਾ ਆ ਕੋਈ ਦੇ, ਇਹ ਸਿਰਫ ਸਿੱਖੇ ਸਿਖਾਏ ਸ਼ਬਦ ਨੇ ਸਾਡੇ। ਸਾਧ ਸੰਗਤ ਹੱਥ ਕਿਹਦੇ ਤੋਂ ਰਖਵਾਉਣੇ? ਗੁਰੂ ਅੱਗੇ ਅਰਦਾਸ ਕੀਤੀ ਜਾਵੇ। ਅੱਜ ਮਹਾਰਾਜ ਨੇ ਬਚਨ ਵਿੱਚ ਕਿਹਾ ਕਿ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਗੁਰੂ ਦਾ ਹੱਥ ਚਾਹੀਦਾ, ਬਾਹਰੀ ਤੌਰ ਤੇ ਕਿਸੇ ਬੰਦੇ ਦਾ ਹੱਥ ਨਹੀਂ ਰਖਾਉਣਾ। ਗੁਰੂ ਅੱਗੇ ਅਰਦਾਸ ਕਰੋ ਵਿਸ਼ਵਾਸ ਨਾਲ, ਜੇ ਗੁਰੂ ਨੇ ਹੱਥ ਰੱਖ ਦਿੱਤਾ ਉਹਦੀ ਨਿਸ਼ਾਨੀ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦੀ ਓ ਜਿਸ ਦੇਖ ਚਰਨ ਕੰਨ ਹਰਿਓ। ਕਹਿੰਦੇ ਤੁਹਾਡੇ ਅੰਦਰ ਨਾਮ ਸ਼ੁਰੂ ਹੋ ਜਾਏਗਾ, ਨਾਮ ਜਪਣ ਲੱਗ ਜਾਓਗੇ, ਸਾਰੇ ਵਿਘਨ ਨਾਸ਼ ਹੋ ਜਾਣਗੇ। ਗੁਰੂ ਦਾ ਹੱਥ ਜਦੋਂ ਰੱਖਿਆ ਜਾਂਦਾ, ਬੰਦੇ ਦੇ ਹੱਥ ਰੱਖਿਆ ਨਹੀਂ ਕੁਝ ਵੀ ਹੁੰਦਾ। ਇਸ ਲਈ ਬੇਹੋਸ਼ੀ ਵਿੱਚ ਨਹੀਂ, ਪੂਰੇ ਹੋਸ਼ੋ ਆਵਾਸ ਵਿੱਚ ਧਰਮ ਦਾ ਕਾਰਜ ਕਮਾਉਣਾ ਪੈਂਦਾ। ਅੱਜ ਮਹਾਰਾਜ ਨੇ ਬਚਨ ਕਹਿ ਭਾਈ ਉਹ ਜਨ ਦੀ ਲਾਜ ਰੱਖਦਾ, ਪਰ ਜਨ ਅਰਦਾਸ ਕਰਨ ਲੱਗਿਆਂ ਵਿਸ਼ਵਾਸ ਰੱਖੇ, ਉਹਨੂੰ ਵਿਸ਼ਵਾਸ ਹੋਵੇ ਆਪਣੇ ਗੁਰੂ ਉੱਤੇ, ਭਰੋਸਾ ਹੋਵੇ, ਇਹ ਪਤਾ ਹੋਵੇ ਮੈਂ ਮੰਗ ਕੀ ਰਿਹਾ, ਇਹ ਪਤਾ ਹੋਵੇ ਮੰਗ ਕਿਹਦੇ ਕੋਲੋਂ ਰਿਹਾ। ਕਈ ਵਾਰ ਅਸੀਂ ਛੋਟੀਆਂ ਚੀਜ਼ਾਂ ਮੰਗਦੇ, ਮੰਗ ਕੀ ਰਿਹਾ ਇਹ ਵੀ ਪਤਾ ਹੋਣਾ ਚਾਹੀਦਾ। ਪੁੱਛੀਏ ਮਹਾਰਾਜ ਫਿਰ ਮੰਗਣਾ ਕੀ ਇਹ ਵੀ ਦੱਸ ਦਿਓ। ਕਹਿੰਦੇ ਆ ਵੀ ਸੁਣ ਲਈ, ਹੁਣ ਤੂੰ ਮੰਗਿਆ ਪੁੱਤਰ ਧੀਆਂ ਸੰਸਾਰ ਕਾਰੋਬਾਰ ਵਿਦੇਸ਼ ਯਾਤਰਾ ਤੰਦਰੁਸਤੀ ਮਿਲ ਜਾਣੀ ਹੈ, ਪਰ ਇਹਦਾ ਦੂਜਾ ਪਾਸਾ ਦੁੱਖ ਹੈ। ਜੋ ਕੁਝ ਮੰਗਿਆ ਗੁਰੂ ਕੋਲੋਂ ਪੁੱਛੀਏ ਮਹਾਰਾਜ ਮੰਗਣਾ ਕੀ ਸੀ? ਕਹਿੰਦੇ ਤੂੰ ਪੁੱਛ ਕੇ ਮੰਗਿਆ ਹੀ ਨਹੀਂ, ਤੂੰ ਆਪਣੀ ਮਰਜ਼ੀ ਨਾਲ ਮੰਗਿਆ ਭਾਈ, ਪੁੱਤਰ ਧੀਆਂ ਸੰਸਾਰ ਕਾਰੋਬਾਰ ਪਰਿਵਾਰ ਮੰਗ ਲਿਆ, ਇਹਦਾ ਦੂਜਾ ਪਾਸਾ ਦੁੱਖ ਹੈ। ਪੁੱਤਰ ਮੰਗ ਲਿਆ ਮਿਲ ਤਾਂ ਜਾਣੇ, ਜੇ ਨਸ਼ੇੜੀ ਨਿਕਲ ਗਿਆ ਫਿਰ ਦੁੱਖ ਹੈ। ਪਦਾਰਥ ਮੰਗ ਤਾਂ ਲਏ ਆ ਵੀ ਜਾਣਗੇ, ਜੇ ਉਹਦੇ ਨਾਲ ਹੋਰ ਚੀਜ਼ਾਂ ਆ ਗਈਆਂ ਫਿਰ ਦੁੱਖ ਹੈ। ਜਿਹੜੀਆਂ ਚੀਜ਼ਾਂ ਮੰਗ ਰਹੇ ਹੋ ਉਹਦਾ ਦੂਜਾ ਪਾਸਾ ਦੁੱਖ ਹੈ। ਮਹਾਰਾਜ ਫਿਰ ਮੰਗਣਾ ਕੀ ਹੈ? ਕਹਿੰਦੇ ਤੈਨੂੰ ਹੋਸ਼ ਵਿੱਚ ਹੋਣਾ ਚਾਹੀਦਾ ਤੂੰ ਕੀ ਮੰਗ ਰਿਹਾ। ਮਹਾਰਾਜ ਦੱਸੋ ਫਿਰ। ਫਿਰ ਗੁਰੂ ਨੇ ਬਚਨ ਕਿਹਾ, ਯਾਦ ਰੱਖਿਓ ਔਰ ਪੜ੍ਹੋ, ਵਿਣ ਤੁਧ ਹੋਰ ਜੇ ਮੰਗਣਾ, ਪੜ੍ਹੋ ਵਿਣ ਤੁਧ ਹੋਰ ਜੇ। ਇਹਦਾ ਮਤਲਬ ਇਕੱਲੇ ਪਦਾਰਥ ਨਹੀਂ ਮੰਗਣੇ, ਤੁਧ ਭਾਵ ਤੈਨੂੰ ਵਾਹਿਗੁਰੂ ਤੈਨੂੰ ਵੀ ਅਸੀਂ ਮੰਗਣਾ, ਤੁਹਾਡਾ ਨਾਮ ਚੇਤੇ ਆਵੇ, ਨਹੀਂ ਤਾਂ ਦੁੱਖ ਹੀ ਦੁੱਖ ਹੈ। ਪੜੋ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਨਾਲ ਨਾਮ ਮੰਗਣਾ, ਮਹਾਰਾਜ ਕਿਰਪਾ ਕਰੋ ਸਾਨੂੰ ਨਾਮ ਦਿਓ ਜਿਹਦੇ ਨਾਲ ਤਾਪ ਉਤਰੇ ਔਰ ਸਾਡੀ ਲਾਜ ਰੱਖਿਓ, ਫਿਰ ਸਾਰੇ ਫਲ ਮਿਲਣਗੇ। ਹੁਣ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਹਨ,
ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ।
ਸਾਰੇ ਫਲ ਸਾਧ ਸੰਗਤ ਵਿੱਚੋਂ ਮਿਲੇ, ਸਾਰੇ ਫਲ ਜੋ ਮੰਗਿਆ ਉਹ ਸਾਧ ਸੰਗਤ ਵਿੱਚੋਂ ਮਿਲਿਆ। ਸਤਿਗੁਰ ਕੈ ਬਲ ਜਾਈ, ਸੰਗਤ ਵਿੱਚ ਬਹਿ ਕੇ ਕੀ ਕੀਤਾ, ਆਪਣੇ ਸਤਿਗੁਰੂ ਤੋਂ ਬਲਿਹਾਰ ਗਏ, ਗੁਰੂ ਗੁਰੂ ਜਪਿਆ, ਵਾਹਿਗੁਰੂ ਵਾਹਿਗੁਰੂ ਜਪਿਆ, ਸੰਗਤ ਵਿੱਚ ਬਹਿ ਕੇ ਨਾਮ ਜਪਿਆ ਤੇ ਸਾਰੇ ਫਲ ਮਿਲ ਗਏ। ਸਾਧ ਸੰਗਤ ਜਿੱਥੇ ਬੈਠੋ ਇੱਥੋਂ ਸਾਰੇ ਫਲ ਮਿਲਣ ਦੀ ਪੂਰੀ ਉਮੀਦ ਹੈ, ਜੇ ਸੰਗਤ ਵਿੱਚ ਵਿਸ਼ਵਾਸ ਨਾਲ ਬਹਿ ਗਏ। ਇਹਨੂੰ ਮਹਾਰਾਜ ਨੇ ਕਿਹਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਉ ਨਾਨਕ ਦਿਸ ਬਿਓ ਬਰਾਬਤ, ਜਿਸ ਪੁਰਬ ਲਿਖੇ ਕਾ ਲੈਣ। ਇੱਥੋਂ ਸਾਰੇ ਫਲ ਮਿਲ ਸਕਦੇ ਨੇ, ਪਰ ਸੰਗਤ ਵਿੱਚ ਬਹਿ ਕੇ ਗੁਰੂ ਤੋਂ ਬਲਿਹਾਰ ਜਾਣੇ, ਗੁਰੂ ਦੀ ਬਾਣੀ ਪੜ੍ਹਨੀ ਹੈ। ਸਾਧ ਸੰਗਤ ਇੱਕ ਚੀਜ਼ ਪਿੱਛੇ ਜਿਹਾ ਥੋੜੇ ਦਿਨ ਪ੍ਰਚਲਿਤ ਹੋ ਗਈ ਹੈ, ਕਿਸੇ ਵੱਡੇ ਬੰਦੇ ਨੇ ਬਿਆਨ ਇਹ ਦੇ ਦਿੱਤਾ ਵੀ ਸਿੱਖ ਹੁਣ ਬਾਣੀ ਪੜ੍ਹਦੇ ਜੀ ਜੇਲ੍ਹਾਂ 'ਚ ਬੈਠ ਕੇ। ਮਾਫ਼ ਕਰਿਓ, ਗੁਰੂ ਦੇ ਦਰ ਦੇ ਕੁੱਕਰ ਪ੍ਰਚਾਰਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ, ਇਹ ਚੀਜ਼ ਅਸੀਂ ਜ਼ਰੂਰ ਸੰਗਤ ਵਿੱਚ ਕਹੀਏ। ਕਿਉਂ ਭਾਈ, ਕਿਤੇ ਨਾ ਹੋਵੇ ਮਨੋ ਬਲ ਸਿੱਖਾਂ ਦਾ ਡੋਲ ਜਾਵੇ। ਲੋ ਵੀ ਬੋਲਦਾ ਹੀ ਨਹੀਂ ਕੋਈ, ਹੁਣ ਤਾਂ ਪਾਉਂਦਾ ਹੀ ਨਹੀਂ ਕੋਈ। ਇਤਿਹਾਸ ਵਿੱਚੋਂ ਇਹ ਸੱਚਾਈ ਹੈ, ਇਹ ਤਾਂ ਇਕੱਲੇ ਖਾਲੀ ਉਈ ਸਿੱਖ ਜੇਲ੍ਹਾਂ ਵਿੱਚ ਬੈਠੇ ਨੇ ਜਿਹੜੇ ਬਾਣੀ ਪੜ੍ਹਦੇ ਨੇ, 20-30 ਸਾਲ ਤੋਂ ਵੀ ਬੈਠੇ ਨੇ ਇਤਿਹਾਸ ਵਿੱਚ, ਉਹ ਵੀ ਸਿੱਖ ਹੋਏ। ਸੱਜਣੋ, ਸਿੱਖਾਂ ਨੇ ਬਾਣੀ ਪੜ੍ਹਨੀ ਨਹੀਂ ਛੱਡੀ। ਜ਼ਕਰੀਆ ਨੇ ਕਿਹਾ, ਮੈਂ ਤੇਰੇ ਕੇਸ ਨਹੀਂ ਕੱਢਣੇ, ਖੋਪਰ ਲਾ ਦਾਂਗਾ, ਹੁਣ ਬਾਣੀ ਪੜ੍ਹ ਕੇ ਦਿਖਾ, ਜਾਂ ਤਾਂ ਕੇਸ ਕਟਾ, ਫਿਰ ਕੇਸ ਨਹੀਂ ਕਟਾਏ, ਖੋਪਰ ਲਾ ਦਾਂਗਾ, ਹੁਣ ਵੀ ਬਾਣੀ ਪੜ੍ਹੇਗਾ। ਇਤਿਹਾਸ ਪੜ੍ਹਿਓ ਭਾਈ, ਤਾਰੂ ਸਿੰਘ ਖੋਪਰੀ ਲੱਥਣ ਤੋਂ ਬਾਅਦ ਵੀ 40 ਦਿਨ ਬਾਣੀ ਪੜ੍ਹਦੇ ਰਹੇ। ਔਰ ਜਿਹੜੇ ਬੰਦਿਆਂ ਕਿਹਾ ਤੁਹਾਡੀ ਸਿੱਖੀ ਮੁਕਾ ਦੇਣੀ ਹੈ, ਗੁਰੂ ਦੇ ਸਿਦਕੀ ਸਿੱਖ ਦੀ ਜ਼ਬਾਨ ਤੋਂ ਬੋਲਣ ਕਿਹਾ, ਉਹ ਸਾਡੀ ਸਿੱਖੀ ਏਦਾਂ ਹੀ ਰਹਿ ਗਈ। ਸਿੱਖੀ ਮੁਕਾਉਣ ਵਾਲਿਆ, ਤੈਨੂੰ ਸਿੱਖਾਂ ਦੀ ਜੁੱਤੀ ਦੇ ਮੋਹਰੇ ਲਾ ਕੇ ਲੈ ਕੇ ਜਾਵਾਂ। ਚਾਲੀ ਦਿਨ ਤਕਰੀਬਨ ਭਾਈ ਤਾਰੂ ਸਿੰਘ ਖੋਪਰੀ ਲੱਥਿਆਂ ਬਾਣੀ ਪੜ੍ਹਦੇ ਰਹੇ, ਜਪਜੀ ਦੀ ਬਾਣੀ ਨਹੀਂ ਛੱਡੀ ਪੜ੍ਹਨੀ। ਔਰ ਫਿਰ ਇਹ ਪ੍ਰਤੱਖ ਹੋਇਆ, ਗੁਰੂ ਦੇ ਸਿੱਖ ਦਾ ਸਿਦਕੀ ਬਾਣੀ ਪੜ੍ਹਨ ਵਾਲੇ ਸਿੱਖਾਂ ਦੇ ਬੋਲ ਪੂਰੇ ਹੋਏ। ਜ਼ਕਰੀਆ ਨੂੰ ਬੰਨ ਪੈ ਗਿਆ। ਭਾਈ ਸੁਬੇਗ ਸਿੰਘ ਨੇ ਆ ਕੇ ਸਿੱਖਾਂ ਕੋਲ ਬੇਨਤੀ ਕੀਤੀ ਜ਼ਕਰੀਆ ਵੱਲੋਂ, ਜੀ ਉਹਨੂੰ ਆਹ ਕੁਝ ਰੋਗ ਪੈ ਗਏ। ਸਿੱਖਾਂ ਕਿਹਾ, ਹੁਣ ਉਸੇ ਸਿਦਕੀ ਸਿੱਖ ਦਾ ਜੋੜਾ ਲੈ ਕੇ ਜਾਓ। ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਜ਼ਕਰੀਆ ਦੇ ਸਿਰ 'ਚ ਮਾਰਦੇ ਰਹੇ। ਜਿਵੇਂ ਜਿਵੇਂ ਜੁੱਤੀ ਸਿਰ 'ਚ ਵੱਜਦੀ ਗਈ, ਉਹਦਾ ਬੰਨ ਖੁੱਲਦਾ ਗਿਆ। ਸਿਰ ਵਿੱਚ ਜੁੱਤੀਆਂ ਮਾਰਦਿਆਂ ਮਾਰਦਿਆਂ ਜ਼ਕਰੀਆ ਦਾ ਮਗਜ ਫਟ ਗਿਆ। ਭਾਈ ਤਾਰੂ ਸਿੰਘ ਸ਼ਹੀਦ ਬਾਅਦ ਵਿੱਚ ਹੋਏ, ਪਹਿਲਾਂ ਜ਼ਕਰੀਆ ਮਰਿਆ। ਸਾਧ ਸੰਗਤ, ਬਾਣੀ ਪੜ੍ਹਨੀ ਸਿੱਖ ਨਹੀਂ ਕਦੇ ਛੱਡਦੇ, ਉਹ ਤਾਂ ਖੋਪਰ ਲੱਥਿਆਂ ਵੀ ਪੜ੍ਹੀ। ਮੀਰ ਮੰਨੂ ਦੀ ਜੇਲ੍ਹ ਵਿੱਚ ਸਿਰ ਦੇ ਸਾਈਂ ਸਭ ਬੰਦੇ ਸਿੱਖ ਕਤਲ ਕਰਤੇ, ਕੱਲੀਆਂ ਬੀਬੀਆਂ ਰਹਿ ਗਈ। ਮੀਰ ਮੰਨੂ ਜੇਲ੍ਹ 'ਚ ਆਉਂਦਾ, ਹੁਣ ਤਾਂ ਰੋਂਦੀਆਂ ਹੋਣਗੀਆਂ, ਕਿਉਂਕਿ ਪਤੀ ਮਾਰ ਦਿੱਤੇ ਨੇ, ਸਿੰਘ ਸ਼ਹੀਦ ਕਰਤੇ। ਜਦੋਂ ਜੇਲ੍ਹ ਵਿੱਚ ਆਇਆ, ਇੱਕ ਸੁਰ ਵਿੱਚ ਸਾਰੀਆਂ ਬੀਬੀਆਂ ਗਾ ਰਹੀਆਂ ਨੇ, ਸੂਰਜ ਡੁੱਬ ਰਿਹਾ ਸੀ। ਮੀਰ ਮੰਨੂ ਆਇਆ ਜੇਲ੍ਹ ਵਿੱਚ ਬੀਬੀਆਂ ਨੂੰ ਵੇਖਣ। ਅੱਜ ਉਹਨਾਂ ਦੇ ਨਾਮ ਤੇ ਗੁਰਦੁਆਰਾ ਬਣਿਆ ਲਾਹੌਰ, ਵੜਦਿਆਂ ਸਾਰ ਉਹ ਗੁਰਦੁਆਰੇ ਦਾ ਨਾਮ ਹੈ ਸ਼ਹੀਦ ਸਿੰਘ ਸਿੰਘਣੀਆਂ ਦਾ ਗੁਰਦੁਆਰਾ, ਬੀਬੀਆਂ ਦੇ ਨਾਮ ਤੇ ਵੀ ਗੁਰਦੁਆਰਾ। ਅਰਦਾਸ ਵਿੱਚ ਵੀ ਇਹ ਸ਼ਾਮਿਲ ਕੀਤਾ ਗਿਆ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਉਹਨਾਂ ਦੀ ਕਮਾਈ ਦਾ ਵੀ ਧਿਆਨ ਧਰਕੇ ਬੋਲੀ ਦਾ, ਬੋਲੋ ਜੀ ਵਾਹਿਗੁਰੂ। ਜਦੋਂ ਮੀਰ ਮੰਨੂ ਵੇਖਣ ਆਇਆ, ਰੋਂਦੀਆਂ ਹੋਣਗੀਆਂ, ਸਿਰ ਦੇ ਪਤੀ ਅਸੀਂ ਸਭ ਬੰਦੇ ਇਹਨਾਂ ਦੇ ਘਰ ਵਾਲੇ ਸ਼ਹੀਦ ਕਰਤੇ। ਜਦੋਂ ਸੂਰਜ ਡੁੱਬ ਰਿਹਾ, ਉਹ ਵੇਖਣ ਆਇਆ ਨਾ ਜੇਲ੍ਹ 'ਚ, ਇੱਕੋ ਸੁਰ ਵਿੱਚ ਸਭ ਬੀਬੀਆਂ ਗਾ ਰਹੀਆਂ ਨੇ, ਸੁਣ ਵੱਡਾ ਕੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹ ਪੁੱਛਦਾ ਕੀ ਗਾ ਰਹੀਆਂ ਨੇ ਪਹਿਰੇਦਾਰਾਂ ਕਹਿ ਦੀਏ ਤੇ ਉਦਣ ਦੀਆਂ ਗਾਉਂਦੀਆਂ ਨੇ, ਸਵੇਰੇ ਵੇਖੀ ਤਾਂ ਉਦੋਂ ਵੀ ਬਾਣੀ ਗਾਉਂਦੀਆਂ ਹੁੰਦੀਆਂ ਨੇ, ਸ਼ਾਮ ਨੂੰ ਆਈ ਤਾਂ ਉਦੋਂ ਵੀ ਬਾਣੀ ਗਾਉਂਦੀਆਂ ਨੇ, ਸੁੱਕੇ ਪੀਸਣ ਪੀਸ ਰਹੀਆਂ ਨੇ, ਗਿੱਲਾ ਪਾਣੀ ਪਾ ਕੇ ਵੇਖਿਓ ਵੀ ਪੀਸ ਰਹੇ, ਅੱਧੀ ਅੱਧੀ ਰੋਟੀ ਤੇ ਗੁਜ਼ਾਰਾ ਕਰ ਰਹੀਆਂ ਨੇ, ਪਰ ਇਹ ਗਾਉਣਾ ਨਹੀਂ ਛੱਡਦੀਆਂ। ਸਾਧ ਸੰਗਤ, ਉਦੋਂ ਮੀਰ ਮੰਨੂ ਦੇ ਮਨ ਚ ਪਤਾ ਕੀ ਆਇਆ, ਸ਼ਾਇਦ ਗੋਦੀਆਂ ਚ ਬੱਚੇ ਨੇ, ਬੱਚਿਆਂ ਦੇ ਆਸਰੇ ਗਾਉਂਦੀਆਂ ਹੋਣਗੀਆਂ। ਇੱਕ ਮਾਈ ਦਾ ਬੱਚਾ ਖੋਵੋ, ਡੇਢ ਕੁ ਸਾਲ ਦਾ ਨਰਮ ਜਿਹਾ ਮਾਸ ਬੱਚਾ ਖੋ ਲਿਆ ਕੋਲੋਂ, ਮੀਰ ਮੰਨੂ ਦੇ ਸਾਹਮਣੇ ਟੋਟੇ ਟੋਟੇ ਕਰ ਦਿੱਤੇ ਉਹ ਬੱਚੇ ਦੇ, ਉਹਦੇ ਕਹਿਣ ਤੇ ਟੋਟੇ ਕਰਕੇ ਉਸੇ ਮਾਈ ਦੀ ਝੋਲੀ ਚ ਪਾਤੇ, ਲਹੂ ਨਾਲ ਪੁਸ਼ਾਕ ਝੋਲੀ ਲੱਥ ਪੱਥ ਹੋ ਗਈ, ਲਹੂ ਚੁੰਮਦੇ ਝੋਲੀ ਵਿੱਚ ਟੋਟੇ ਪਏ ਨੇ ਬੱਚੇ ਦੇ। ਤੇ ਹੁਣ ਮੀਰ ਮੰਨੂ ਕਹਿੰਦਾ ਹੁਣ ਵੀ ਗਾਉਂਗੀਆਂ, ਬਾਕੀ ਮਾਈਆਂ ਨੂੰ ਕਹਿ ਜੇ ਆਪਣੇ ਬੱਚੇ ਬਚਾਉਣੇ ਨੇ ਬਾਣੀ ਗਾਣੀ ਬੰਦ ਕਰ ਦਿਓ, ਆਪਣੀ ਸਿੱਖੀ ਛੱਡ ਦਿਓ, ਜੇ ਬੱਚੇ ਬਚਾਉਣੇ ਨੇ। ਸਭ ਬੀਬੀਆਂ ਨੇ ਆਪੋ ਆਪਣੇ ਬੱਚੇ ਹੱਥਾਂ ਚ ਲੈ ਕੇ ਮੋਹਰੇ ਕਰਕੇ ਕਿਹਾ ਲੈ ਜਾਲਮਾ, ਤੂੰ ਸਾਡੇ ਬੱਚਿਆਂ ਦੇ ਟੋਟੇ ਕਰ ਸਕਦੇ ਪਰ ਸਾਡੀ ਸਿੱਖੀ ਦਾ ਟੋਟਾ ਨਹੀਂ ਕਰ ਸਕਦਾ। ਸਾਧ ਸੰਗਤ, ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਚ ਪਾ ਲਏ ਪਰ ਬਾਣੀ ਪੜ੍ਹਨੀ ਨਹੀਂ ਛੱਡੀ, ਸਿੱਖੀ ਨਹੀਂ ਛੱਡੀ। ਟੋਟੇ ਜ਼ਿਕਰ ਦੇ ਸਾਹਮਣੇ ਕਰਨ ਟੋਟੇ, ਮਾਮਾ ਡੱਕਰੇ ਝੋਲੀਆਂ ਪਾਉਂਦੀਆਂ ਨੇ, ਉੱਚਾ ਸੁੱਟ ਕੇ ਵੋਚਦੇ ਨਿਜਿਆਂ ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ। ਇੱਕ ਵਿਦਵਾਨ ਨੇ ਗੱਲ ਬਹੁਤ ਪਿਆਰੀ ਲਿਖੀ, ਉਹ ਮੈਂ ਜ਼ਰੂਰ ਸੁਣਾਵਾਂਗਾ। ਉਹ ਕਹਿੰਦਾ ਜੇ ਦਸ਼ਮੇਸ਼ ਪਿਤਾ ਦੀ ਕਿਰਪਾਨ ਮਿਆਨੋਂ ਬਾਹਰ ਨਾ ਆਉਂਦੀ, ਅੱਜ ਹਿੰਦੁਸਤਾਨ ਵਿੱਚ ਨਾ ਕੁੰਭ ਦੇ ਮੇਲੇ ਲੱਗਣੇ ਸੀ, ਨਾ ਮੰਦਰਾਂ 'ਚ ਟੱਲ ਖੜਕਣੇ ਸੀ, ਨਾ ਕੋਈ ਤੁਹਾਨੂੰ ਹਿੰਦੂ ਸਿੱਖ ਨਜ਼ਰ ਆਉਣਾ ਸੀ। ਸਾਧ ਸੰਗਤ, ਉਹਨੇ ਬੜੀ ਪਿਆਰੀ ਗੱਲ ਲਿਖੀ, ਉਹ ਕਹਿੰਦਾ ਮਿਆਨੋਂ ਬਾਹਰ ਨਾ ਆਉਂਦੀ ਜੇ ਤੇਗ ਤੇਰੀ, ਕਿਧਰੇ ਨਹੀਂ ਸੀ ਹਿੰਦੂ ਸਰਦਾਰ ਦਿਸਣਾ, ਨਹੀਂ ਉਹ ਟੱਲ ਵੱਜਣੇ ਸੀ ਵਿੱਚ ਮੰਦਰਾਂ ਦੇ, ਨੀਲੇ ਕੁੰਭ ਸੀ ਖਾਲੀ ਹਰਿਦੁਆਰ ਦਿਸਣ। ਜਿੱਥੇ ਅੱਜ ਗਿਣਤੀਆਂ ਕਰਦੇ ਨੇ ਇੰਨੇ ਕਰੋੜ ਬੰਦੇ ਨੇ ਕੁੰਭ ਨਾ ਲਿਆ, ਖਾਲੀ ਰਹਿਣਾ ਸੀ ਸਭ ਕੁਝ ਜੇ ਮੇਰਾ ਕਲਗੀਆਂ ਵਾਲਾ ਨਾ ਹੁੰਦਾ, ਜੇ ਮੇਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਦਿੰਦੇ, ਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਰਬਾਨੀ ਨਾ ਕਰਦੇ। ਕੁਰਬਾਨੀ ਦੇ ਕੇ ਤੂੰ ਜਿਗਰ ਦੇ ਟੋਟਿਆਂ ਦੀ, ਉਹ ਬੇੜਾ ਹਿੰਦ ਦਾ ਡੁੱਬਦਾ ਤਾਰ ਦਿੱਤਾ, ਕਰਮ ਵਰਗਿਆਂ ਕਈ ਨੇ ਥਾਮਿਆਂ ਲਈ, ਮਹਿਲ ਸਿੱਖੀ ਦਾ ਸੋਨਾ ਉਸਾਰ ਦਿੱਤਾ। ਹਿੰਦੁਸਤਾਨ ਦਾ ਡੁੱਬਦਾ ਬੇੜਾ ਗੁਰੂ ਨੇ ਕੁਰਬਾਨੀ ਦੇ ਕੇ ਤਾਰਤਾ। ਸਾਧ ਸੰਗਤ, ਅੱਜ ਇਹ ਸਾਨੂੰ ਯਾਦ ਰੱਖਣਾ ਚਾਹੀਦਾ, ਸਿੱਖ ਕੌਮ ਦਾ ਬਾਣੀ ਪੜ੍ਹਨ ਵਾਲਾ ਬੱਚਾ ਬੱਚਾ, ਇਹ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਬਾਣੀ ਪੜ੍ਹਨ ਵਾਲਾ ਬੱਚਾ ਬੱਚਾ ਬੰਬ ਹੈ। ਇਹ ਯਾਦ ਰੱਖਿਓ, ਦੇਸ਼ ਦੀ ਹਿਫਾਜ਼ਤ ਵਾਸਤੇ ਵੀ ਵਰਤਿਆ ਜਾ ਸਕਦਾ, ਇਹਨੂੰ ਦੂਜੇ ਪਾਸੇ ਵਰਤਣ ਉੱਧਰ ਵੀ ਵਰਤ, ਇਹ ਤੁਹਾਡੀ ਮਰਜ਼ੀ ਹੈ। ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਬਾਣੀ ਪੜ੍ਹਨ ਵਾਲਿਆਂ ਨੇ ਆਪਣੇ ਆਪ ਨੂੰ ਦਿੱਗਾਂ ਵਿੱਚ ਉਬਾਲ ਕੇ ਤਿਲਕ ਜੰਜੂ ਦੀ ਰੱਖਿਆ ਕੀਤੀ, ਬਾਣੀ ਪੜ੍ਹਨ ਵਾਲਿਆਂ ਨੇ ਸਰੀਰ ਆਰੇ ਨਾਲ ਚਰਵਾ ਕੇ ਤਿਲਕ ਜੰਜੂ ਦੀ ਰੱਖਿਆ ਕੀਤੀ ਚਾਨਣੀ ਚੌਂਕ ਵਿੱਚ। ਅੱਜ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਹੈ, ਜ਼ਿੰਮੇਵਾਰ ਬੰਦਿਆਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਾਂਗਾ, 13 ਨਵੰਬਰ ਨੂੰ ਸਰਵ, ਇਸ ਪੰਜਾਬ ਵਿੱਚ ਮੈਂ ਵੇਖਿਆ ਸਰਵ ਧਾਰਮ ਸੰਮੇਲਨ ਹੋਇਆ, ਹੁਣ ਉਹ ਸੰਮੇਲਨ ਮੈਨੂੰ ਖਬਰ ਮਿਲੀ ਹੈ, ਯੂਰਪ ਦੀਆਂ ਸੰਗਤਾਂ ਨੂੰ ਬੇਨਤੀ ਹੈ 5 ਨਵੰਬਰ ਨੂੰ ਪੂਰੇ ਯੂਰਪ ਵਰਲਡ ਪੱਧਰ ਤੇ ਇਟਲੀ ਵਿੱਚ ਪਾਰਮਾ ਵਿੱਚ ਉਹ ਸਰਵ ਧਰਮ ਸੰਮੇਲਨ ਹੋ ਰਿਹਾ, ਯੂਰਪ ਦੀਆਂ ਸੰਗਤਾਂ ਉੱਥੇ ਜ਼ਰੂਰ ਪਹੁੰਚਣ ਤਾਂ ਜੋ ਅਸੀਂ ਉਹ ਧਰਮ ਦਾ ਉਹ ਮੁਹੱਬਤ ਦਾ ਪਿਆਰ ਦਾ ਸੁਨੇਹਾ ਜਿਹੜਾ ਉਹ ਪੂਰੇ ਵਰਲਡ ਨੂੰ ਦੇ ਸਕੀਏ। ਮੇਰੇ ਗੁਰੂ ਨਾਨਕ ਦੇ ਘਰ ਦਾ ਕੀ ਸੁਨੇਹਾ ਸੀ? ਸਾਧ ਸੰਗਤ, ਗੁਰੂ ਨਾਨਕ ਸਾਹਿਬ ਦੇ ਘਰ ਤੋਂ ਸਿੱਖ ਕੇ ਧਰਮ ਨੂੰ ਪਿਆਰ ਕਰਨ ਵਾਲੇ ਲੋਕ ਉਹ ਰਾਹ ਤੇ ਤੁਰ ਪਏ ਨੇ। ਕੱਲ ਵੇਖੋ ਈਦ ਸੀ ਮੁਸਲਮਾਨ ਵੀਰਾਂ ਦੀ, ਮੈਂ ਵੇਖੇ ਲੁਧਿਆਣੇ ਦੇ ਜਿੰਨੇ ਗੁਰਦੁਆਰੇ ਤੇ ਮੰਦਰ ਨੇ ਉਹਨਾਂ ਦੇ ਪ੍ਰਬੰਧਕਾਂ ਨੂੰ ਮਰੇਲਕੋਟਲੇ ਦੇ ਮੁਸਲਮਾਨ ਵੀਰਾਂ ਨੇ ਮਠਿਆਈ ਦੇ ਡੱਬੇ ਦਿੱਤੇ ਲਿਆ ਕੇ, ਈਦ ਮੁਬਾਰਕ ਕਹੀ। ਉਹ ਸੱਜਣੋ, ਇਹ ਤਾਂ ਦੇਸ਼ ਖਿੜੇ ਹੋਏ ਫੁੱਲਾਂ ਦਾ ਗੁਲਦਸਤਾ ਹੈ, ਗੁਲਦਸਤਾ ਕਦੇ ਇੱਕ ਰੰਗ ਦੇ ਫੁੱਲਾਂ ਨਾਲ ਸੋਹਣਾ ਨਹੀਂ ਲੱਗਦਾ, ਉਹਦੇ ਵਿੱਚ ਵੱਖਰੇ ਵੱਖਰੇ ਰੰਗ ਹੋਣ, ਗੁਲਦਸਤਾ ਸੋਭਾ ਦਿੰਦਾ। हिंदुस्तान सजया हुआ फुलां दा गुलदस्ता है, इहदे विच सिख भी ने, हिंदू भी ने, मुसलमान भी ने, ईसाई भी ने। सज्जनो, खिड़े हुए फुल ही गुलदस्ता सोहना लगता है। जे आपां कहीए दूजे कढ दईए फिर नहीं सोहना लगता। उन्हां कल मठियाई दे डब्बे दित्ते गुरुद्वारियां दे प्रबंधकां नूं भी, मंदर दे प्रबंधकां नूं भी, सिख कौम दे प्रचारकां नूं भी। मेरे एड्रैस ते भी उन्हां डब्बा भेजिया मठियाई दा, तदे उत्ते लिखिया होया सी ईद मुबारक। सज्जनो, ये ठीक है, सब नूं आपो अपने धर्म दे अंदर खुशी दे नाल ओह दिन मनाउणे चाहीदे ने। हर एक बंदे नूं अपना दिन ओह मुबारक होवे। इदां दा प्यार मुहब्बत ते हलेमियां दा सुनेहा जिहड़ा है, प्यारां ते मुहब्बतां दे सुनेह मेरे गुरु नानक साहब ने दिते, मंदर विच जाके भी, मसीत विच, मस्जिद विच जाके भी। अज उह चीज़ नूं संभालण दी लोड़ है, किते संसार दे लोक समझण ना। वेखो की कुछ थाईलैंड विच होया, जे रब नजर फेर ले तो पल विच टैटेरी कर दिंदा है। ਐਵੇਂ ਬਹੁਤੇ ਅਹੰਕਾਰ ਹੋਮੇ ਵਿੱਚ ਨਾ ਕੋਈ ਰਾਜ ਦੀ ਸੱਤਾ 'ਚ ਰਵੇ, ਰੱਬ ਨਜ਼ਰ ਫੇਰੇ ਪਲੰਗ ਵਿੱਚ ਸੁੱਟ ਦਿੰਦਾ ਥੱਲੇ, ਲਸ਼ਕਰ ਕਰੇ ਸੁਹਾਗ, ਉਹਦੀ ਤਾਕਤ ਹੈ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਅੱਜ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ। ਸਿੱਖ ਗੁਰੂ ਅੱਗੇ ਕਰੇ ਅਰਦਾਸ, ਹਲਤ ਤੇ ਪਲਤ ਦੋਵੇਂ ਥਾਵਾਂ ਦੀ ਗੁਰੂ ਰੱਖਿਆ ਕਰਦਾ ਹੈ।
ਹਲਤ ਪਲਤ ਪ੍ਰਭ ਦੋਵੇਂ ਸਵਾਰ, हमरा गुण अवगुण ना विचारिया।
सतनाम श्री वाहेगुरु। लोक पर लोक हलत पलत दोमे सवारे, सतगुरु सवार दे, क्योंकि दोमे थाव रखे गुर सूरे। ये गुरु की जिम्मेवारी है। और नाल जे कोई सिख करे अरदास, फिर अभी वड्याई के हमरा गुण अवगुण ना विचारिया। गुरु ना अवगुण वेखद, ना गुण विचार दा, वेदे विच गुण बहुत है। ये गुरु दी वड्याई, गुण अवगुण मेरो कछ ना विचारो। नै देखियो रूप रंग सिंगारो, चाजो चार किश विद नहीं जानी, बहां पकर प्रह सेजे अन्नी। वो बहुते गुण जा नहीं वेखदा वे अवगुण बहुत ने जा गुण बहुत ने। सिर्फ कोई अरदास करके मन नीवा करे, गुरु गल नाल ला लैंदे। ये गुरु दी वड्याई है।
अटल वचन नानक गुर तेरा, सफल कर मस्तक तारे।
जिहड़ा आह बचन गया ना, हलत पलत प्रभ दोवे सवारे, कहिंदे इह अटल बचन है, ना टलन वाला गुरु दा, इह पक्का बचन है जो कहे। पर सात सिंगर गुर इह अटल बचन जिहड़ा सफल कर मस्तक तारे, जिहदे हथ उत्ते गुरु सारे फल देण वाला हथ रखदे, उहदा हलत दे पलत सवारिया जांदा, इह अटल बचन है। गुरु उत्ते विश्वास भरोसा रखिए। इथों तक महाराज ने बचन कह भलियो, जिमें मां बच्चे पालदी ना, घर के कम्मां च लग जांदी है, मां अंदर बाहर वेड़े च कम करती फिरदी है, रसोई च सब्जी भाजी भी बनाउंदी है, पर आपां गृहस्थी बैठे मां का ध्यान पता कित्थे हुंदा है, अपने बच्चे विच। माड़ा जिहा चीक मार दे, जदे उठ के उन्हूं जाके सब कुछ छड के चुक लैंदी है। इदां सतगुरु का ध्यान हमेशा गुरसिख विच रहिंदा है। पर शर्त एक है, गुरसिख भी अपनी सुरत गुरु चरणा च रखे। तुरद्या उठद्या बहिंद्या किरत कर्म करद्या वाहगुरु सिमरो, गुरु भी उसे तरह पालद। ज्यों जननी सुत जन पालती, रखे नजर मजहार, अंतर बाहर मुख दे ग्रास, खिन खिन पोचार, त्यों गुरसिख त्यों सतगुर गुरसिख राखदा हर प्रीत प्यार। इदां गुरु गुरसिख नूं रखदा भाई। गुरसिख विश्वास नाल अरदास करे, हर थां ते रखेगा। लिख के दिता है तुहानू, रोज गुरु लिख के दे के सुणांदा है। ओ सिक्खा पढ़ के, चतर चक्रवर्ती चतर चक्र भुगते, सुजम्बं सुबं सर्वदा सर्व जोगते, दुकालं प्रणासी दयालं सरूपे, सदांग संगे अपंगं विपुत। सवेरे अमृत वेले जदों सी आ रहे सी ना दरबार साहब नूं, सोइए लाए हुए गड्डी विच लाइव, मैं चलो मुख वाक सुनने, महाराज दो हुक्मनामा की आंदा, जाके तैयारी करनी है। किसी कारण करके असी सवेरे आए नहीं, तो राती आ जाइना। और सात संगत अजे मुख वाक होना सी, अचानक एड्डी वड्डी कोई मोहरे विफता आई, गड्डी दे चार ही टायर चक हो गए, बड़ी मुश्किल नाल सारिया ब्रेकां बजियां। अच्छा जदों वह गड्डी रुक गई है, इन्ने नूं मोबाइल पर डिगया, उहदे विचों ना आवाज आ रही, प्रकाश होया, आ सीधा ही हुक्म आवांगे, मेरा सतगुर रखवाला होआ, धार कृपा प्रभा तेरा, क्यार गोविंद नवा नेरो। ਜਦੋਂ ਹੀ ਮਨ ਭਰ ਗਿਆ ਸਤਿਗੁਰੂ ਹਰ ਥਾਂ ਤੇ ਰਖਵਾਲਾ। ਸਿੱਖਾ ਸਾਨੂੰ ਵਿਸ਼ਵਾਸ ਨਹੀਂ ਆ ਰਿਹਾ, ਸਿੱਖੋ ਗੁਰੂ ਹਰ ਥਾਂ ਤੇ ਰਖਵਾਲਾ। ਆਓ ਆਪਣੇ ਗੁਰੂ ਤੋਂ ਬਲਿਹਾਰ ਜਾਈਏ। ਲੋਕ ਪਰਲੋਕ ਦੀ ਗੁਰੂ ਦੀ ਜ਼ਿੰਮੇਵਾਰੀ, ਇੱਕ ਵਾਰ ਚਿੱਤ ਜੋੜ ਕੇ ਗੁਰੂ ਦਾ ਧਿਆਨ ਕਰਕੇ ਕਹੋ ਫਿਰ ਸਮਾਪਤੀ ਹੈ। ਮਿਲ ਕੇ ਆਖਿਓ ਪਿਆਰ ਨਾਲ, ਸਤਿਗੁਰ ਕਹਿ ਬਲਿਹਾਰੇ ਆਪਣੇ, ਸਤਿਗੁਰ ਕਹਿ ਬਲਿਹਾਰੇ, ਸਤਿਗੁਰ ਕਹਿ ਬਲਿਹਾਰੇ ਆਪਣੇ, ਸਤਿਗੁਰ ਕਹਿ ਬਲਿਹਾਰੇ, ਸਤਿਗੁਰ ਕਹਿ ਗੱਜ ਕੇ ਸਤਿਗੁਰ ਕਹਿ। ਆਗੈ ਸੁਖ ਪਾਸ਼ੇ ਸੁਖ ਸਹਿਜਾ, ਆਗੈ ਸੁਖ ਪਾਸ਼ੇ ਸੁਖ ਸਹਿਜਾ, ਆਗੈ ਸੁਖ ਪਾਸ਼ੇ ਸੁਖ, ਆਗੈ ਸੁਖ ਘਰ ਆਨੰਦ ਹਮਾਰੇ ਆਪਣੇ, ਸਤਿਗੁਰ ਕਹਿ ਬਲਿਹਾਰੇ, ਸਤਿਗੁਰ ਕਹਿ ਬਲਿਹਾਰੇ ਆਪਣੇ, ਸਤਿਗੁਰ ਕਹਿ ਬਲਿਹਾਰੇ, ਸਤਿਗੁਰ ਕਹਿ ਬਲਿਹਾਰੇ, ਸਤਿਗੁਰ ਕਹਿ ਬਲ, ਸਤਿਗੁਰ ਕਹਿ ਬਲਿਹਾਰੇ। ਸਤਸੰਗਤ, ਵਿਸਾਖੀ ਦੇ ਇਸ ਮਹਾਨ ਪੁਰਬ ਤੇ ਤਿੰਨੇ ਤਖਤ ਸਾਹਿਬਾਨਾਂ ਤੇ ਭਾਰੀ ਅੰਮ੍ਰਿਤ ਸੰਚਾਰ ਹੋਣਾ। ਅੰਮ੍ਰਿਤ ਬਲਾਖੀਆਂ ਨੂੰ ਬੇਨਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੀਚਾ ਮਿੱਥਿਆ ਗਿਆ ਕਿ ਘੱਟੋ ਘੱਟ 5,000 ਹਰੇਕ ਤਖਤ ਤੇ ਅੰਮ੍ਰਿਤਧਾਰੀ ਅੰਮ੍ਰਿਤ ਬਲਾਖੀ ਅੰਮ੍ਰਿਤ ਪਾਨ ਕਰਨ। ਜਿਨ੍ਹਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਪੈਂਦਾ, ਉਹ ਉੱਥੇ 12 ਅਪ੍ਰੈਲ ਤੋਂ ਅੰਮ੍ਰਿਤ ਸੰਚਾਰ ਰੋਜ਼ ਸ਼ੁਰੂ ਹੋਣੇ। ਜਿਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇੜੇ ਹੈ, ਉਹ ਸੰਗਤਾਂ ਉੱਧਰ ਨਾਮ ਲਿਖਾਉਣ। ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇੜੇ ਪੈਂਦਾ, ਉਹ ਸੰਗਤਾਂ ਮਾਝੇ ਦੀਆਂ ਇੱਥੇ ਨਾਮ ਲਿਖਾਉਣ। ਤਿੰਨੇ ਦਿਨ 11 ਅਪ੍ਰੈਲ ਤੋਂ ਲੈ ਕੇ 11, 12, 13, 12, 13, 14 ਇਹ ਲਗਾਤਾਰ ਤਖ਼ਤ ਸਾਹਿਬਾਨਾਂ ਤੇ ਅੰਮ੍ਰਿਤ ਸੰਚਾਰ ਹੋਣਾ। ਅੰਮ੍ਰਿਤ ਵਿਲੱਖੀਆਂ ਨੂੰ ਬੇਨਤੀ, ਅੰਮ੍ਰਿਤ ਪਾਨ ਕਰੋ। ਜਿਨ੍ਹਾਂ ਦੇ ਬੱਚੇ 7 ਸਾਲ ਦੀ ਉਮਰ ਤੋਂ ਉੱਪਰ ਹੋ ਗਏ ਨੇ, ਉਹ ਜ਼ਰੂਰ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਓ। ਇਹ ਨਾ ਚਿੱਤ ਵਿੱਚ ਲਿਆਓ ਵੀ ਵੱਡੇ ਹੋ ਕੇ ਛਕਣਗੇ। ਸਾਹਿਬਜ਼ਾਦਿਆਂ ਦੀ ਉਮਰ 7.5 ਸਾਲ ਸੀ। 7 ਸਾਲ ਦੇ ਜਿਨ੍ਹਾਂ ਗੁਰਸਿੱਖਾਂ ਦੇ ਬੱਚੇ ਨੇ, ਉਹਨਾਂ ਨੂੰ ਅੰਮ੍ਰਿਤ ਛਕਾ ਦਿਓ। ਭਾਈ ਛੋਟੇ ਹੁੰਦਿਆਂ ਜੋੜ ਦਿਓ, ਜੜ੍ਹਾਂ ਡੂੰਘੀਆਂ ਲੱਗ ਜਾਣਗੀਆਂ, ਵੱਡੀਆਂ ਵੱਡੀਆਂ ਹਵਾਵਾਂ ਵੀ ਝੁੱਲ ਜਾਣ ਝੱਖੜ, ਤਾਂ ਵੀ ਦਰਖਤਾਂ ਦਾ ਕੁਝ ਵਿਗੜਦਾ ਨਹੀਂ ਜੇ ਜੜ੍ਹਾਂ ਡੂੰਘੀਆਂ ਹੋਣ। ਆਪਣੇ ਬੱਚਿਆਂ ਨੂੰ ਅੰਮ੍ਰਿਤ ਪਾਨ ਕਰਾਓ। ਜ਼ਰੂਰ ਆਪਾਂ ਗੁਰੂ ਦੇ ਜਹਾਜ਼ੇ ਚੜ੍ਹ ਕੇ ਆਪਣਾ ਜੀਵਨ ਜਨਮ ਸਫਲ ਕਰੀਏ, ਗੁਰੂ ਦੇ ਪੁੱਤਰ ਧੀਆਂ ਬਣੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਪਿਆਰ ਨਾਲ ਆਖਰੀ ਪੰਕਤੀ ਸਰਵਣ ਕਰੀਏ ਜੀ, ਫਿਰ ਸਮਾਪਤੀ ਹੈ ਜੀ।
ਹਾਲਤ ਪਲਤ ਪ੍ਰਭ ਦੋਵੇਂ ਸਵਾਰ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।